तुमरी कृपा ते पार ब्रह्म तुमरी कृपा ते पार ब्रह्म तुमरी कृपा ते पार ब्रह्म तुमरी कृपा ते पार ब्रह्म
वाहिगुरु जी का खालसा वाहिगुरु जी की फतेह।
वाहिगुरु वाहिगुरु
वाहे गुरु कोई जन हर स्यों देवे जो चरण गहो बको शुभ रसना पीते प्राण्य को मन तन निर्मल करत क्यारो सिंच सुदा संजो यारस में मगन होत कृपा ते ਵਾਹਾਂ ਵਿਖਿਆ ਤੇ ਤੋ ਆਇਓ ਸਰਣ ਦੀਨ ਦੁੱਖ ਪੰਜਣ ਚਿਤਵੋ ਤੁਮਰੀਓ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਛੋ ਪ੍ਰਭ ਨਾਨਕ ਵੰਦਨ ਛੋ ਆਓ ਸਖੀ ਹਰ ਮੇਲ ਕਰੇ ਆਓ ਸਖੀ ਹਰ ਮੇਲ ਕਰੇ ਆਓ ਸਖੀ ਹਰ ਮੇਲ ਕਰੇ ਜੀਆਓ ਸਖੀ ਹਰ ਮੇਲ ਕਰੇ ਆਓ ਮੇਰੇ ਪ੍ਰੀਤਮ ਕਾ ਦੇ ਸਨੇਹਾ ਮੇਰੇ ਪ੍ਰੀਤਮ ਕਾ ਦੇ ਸਨੇਹਾ ਜੀ ਮੇਰੇ ਪ੍ਰੀਤਮ ਕਾ ਮੇਰੇ ਪ੍ਰੀਤਮ ਕਾ ਮੇਰੇ ਸੁਨੇਹਾ ਜੀਆਓ ਸਖੀ ਹਰ ਮੇਲ ਕਰੇ ਹਰ ਮੇਲ ਕਰੇ
ਮੇਰਾ ਮਿੱਤਰ ਸਖਾ ਸੁਪ੍ਰੀਤਮ ਪਾਈ ਪ੍ਰੀਤਮ ਕਾ ਮੈਂ ਦੇ ਸਨੇਹਾ ਜੀ
आओ सखी अरुण करे आओ सखी
अरुण करे
हार कौन पड़ी है हार कौन पड़ी है
हार कौन पड़ी है हार कौन पड़ी
ओ हार हार नाम कथा सुनी पौचल तुतार करियो जागु पौचल तुतार करियो जागु पौचल तुतार करियो जग पौगल तुतार करिया जियो दियाओ सखी हर मेल करे
आओ सखी हर मेल करे
तेरे प्रीतम का मैं देश देहा
मेरे प्रीतम का मैं देश
देहा जिया सखी हर पेल करे
मेरी वेदन हर गुरु पूरा जाने हो रह ना सका बिन नाम बखाने मैं औखद मंत्र दीजे गुर पूरे मैं हर हर नाम उदरिए जियो हम चात्रिक दीन सत गुर शरनाई हम चात्रिक सत गुर शरनाई हर हर नाम बूंद मुख पाई बूंद मुख पाई हर जल नित हम जल के मीने जन नानक जन बिन मरिए जियों हार जल ने दूं हम जल के मीने जान नानक जल बिन मरिए जियो जान नानक जल बिन मरिए जियो
हर जल एक हम जल के मीने
जल के मीने
जल नानक जल बिना मरिए जियो जल नानक जल हर मेल करे
आओ सखी हर मेल करे
वाहिगुरु 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 तेरे प्रीतम का तेरे प्रीतम का
आओ सखी हर मेल करे
आओ सखी हर मेल करे
आओ सखी हर मेल करे
ओ मेरे प्रीतम का स्नेहा
मेरे प्रीतम का
स्नेहा वो सखी हर मेल करे
ਸਵਾਉ ਜੀ ਜੋ ਕਿ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਵੀ ਇਕਾਗਰਤਾ ਦੇ ਨਾਲ ਨਮਸਕਾਰ ਕਰਕੇ ਸੱਜਣ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਭੈਣਾਂ ਦੇ ਕੋਲ ਛੋਟੀ ਉਮਰ ਦੇ ਬੱਚੇ ਹੈ ਜੇ ਕੋਈ ਬੱਚਾ ਰੌਲਾ ਪਾਵੇ ਆਵਾਜ਼ ਕਰੇ ਉਸ ਗੱਲ ਦਾ ਖਿਆਲ ਰੱਖਿਓ ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you. मेरे मन ਭਾਵ ਤਰ ਮੇਰੇ ਮਨ ਜਹਾਂ ਬਸੇ ਪੀਤਾਂਬਰ ਪੀਰ ਜਹਾਂ ਬਸੇ ਪੀਤਾਂਬਰ ਪੀਰ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੇ ਪੀਤਾਂਬਰ ਪੀਰ ਜਹਾਂ ਬਸੇ ਪੀਤਾਂਬਰ ਪੀਰ ਹੱਜ ਹਮਾਰੀ ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੇ ਪੀਤਾਂਬਰ ਪੀਰ ਜਹਾਂ ਬਸੇ ਹਜ ਹਮਾਰੀ ਗੋਮਤੀ ਤੀਰ ਜਹਾਂ ਬਸੇ ਪੀਤਾਂਬਰ ਪੀਰ ਜਹਾਂ ਬਸੇ ਪੀਤਾਂਬਰ ਪੀਰ ਕਿਆ ਖੂਬ ਕਵਿਤਾ ਹੈ ਕਿਆ ਖੂਬ ਕਿਆ ਖੂਬ ਕਵਿਤਾ ਕਿਆ ਖੂਬ ਕਿਆ ਖੂਬ ਕਵਿਤਾ ਬਹੂ
कंठे माला जिहवा सहस नाम
Okay. ਹਰ ਦਮ ਮੈਂ ਗਾਈਦਾ ਤੇਰੇ ਦਰਬਾਰ ਦੀ ਸੋਭਾ
ਹਰ ਦਮ ਮੈਂ ਗਾਈਦਾ
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈਦਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ
ਗਾਈਦਾ
ਹਰ ਦਮ ਮੈਂ ਗਾਈਦਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ
ਤੇਰੇ ਦਰਬਾਰ ਦੀ ਸੋਭਾ
ਹਰ ਦਮ ਮੈਂ ਗਾਈ ਜਾਵਾਂ ਗੱਜ
ਕੇ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ
ਤੇਰੇ ਦਰਬਾਰ ਬੋਲ ਹਰ ਦਮ ਮੈਂ ਜੀ ਤੇਰੇ
ਹਰ ਦਮ ਮੈਂ ਗਾਈ
ਜੋ ਵੀ ਕੁਝ ਦਿਲ ਜੇ ਉੱਥੋਂ ਚੋਲੀ ਵਿੱਚ ਪਾਈ ਜਾਵਾਂ ਜੋ ਵੀ ਕੁਝ ਮਿਲ ਜੇ ਉੱਥੋਂ ਚੋਲੀ ਵਿੱਚ ਪਾਈ ਜਾਵਾਂ
ਜੋ ਵੀ ਕੁਝ ਮਿਲ ਜੇ ਉੱਥੋਂ
ਚੋਲੀ ਵਿੱਚ ਪਾਈ ਜਾਵਾਂ ਜੋ ਵੀ ਕੁਝ ਮਿਲ ਜੇ ਉੱਥੋਂ
ਚੋਲੀ ਵਿੱਚ ਪਾਈ ਜਾਵਾਂ
ਜੋ ਵੀ ਕੁਝ ਮਿਲ ਜੇ ਉਹ
ਬੋਲਿਆ ਕਰੋ
ਟੋਲੀ ਵਿੱਚ ਪਾਈ ਜਾਵਾਂ ਬਚਨ ਮੋਲਕ ਤੇਰੇ ਬਚਨ ਮੋਲਕ ਤੇਰੇ
ਬਚਨ ਅਮੋਲਕ ਤੇਰੇ ਬਚਨ ਅਮੋਲਕ ਤੇਰੇ
ਬਚਨ ਅਮੋਲਕ ਤੇਰੇ
ਬਚਨ ਅਮੋਲਕ ਤੇਰੇ
ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ
ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ
ਅੱਜ ਕੇ
ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ
ਜੀ ਬਚਨ ਅਮੋਲਕ ਤੇਰੇ
ਹਿਰਦੇ ਵਸਾਈ
ਜਾਵਾਂ
ਹਿਰਦੇ ਵਸਾਈ ਜਾਵਾਂ
ਤੇਰੇ ਦਰਬਾਰ ਦੀ ਸੋਭਾ ਤੇਰੇ ਦਰਬਾਰ ਦੀ ਸੋਭਾ
ਤੇਰੇ ਦਰਬਾਰ ਦੀ ਸੋਭਾ ਤੇਰੇ ਦਰਬਾਰ ਦੀ ਸੋਭਾ
ਤੇਰੇ ਦਰਬਾਰ ਦੀ ਸੋਭਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਹਰ ਦਮ ਮੈਂ ਗਾਈ
ਹਰ ਦਮ ਮੈਂ ਗਾਈ ਜਾ ਹਰ ਦਮ ਮੈਂ ਗਾਈ ਜਾਵਾਂ
ਹਰ ਦਮ ਮੈਂ ਗਾਈ ਜਾਵਾਂ ਹਰ ਦਮ ਮੈਂ ਗਾਈ ਜਾਵਾਂ ਦੀ ਸੁਖਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੁਖਾ ਹਰ ਦਮ ਮੈਂ ਗਾਈ ਜਾਵਾਂ
ਦਰਬਾਰ ਦੀ ਸੁਖਾ
ਹਰ ਦਮ ਮੈਂ ਗਾਈ ਜਾਵਾਂ
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ
ਤੇਰੇ ਦਰਬਾਰ ਦੀ ਸੋਭਾ
ਤੇਰੇ ਦਰਬਾਰ ਦੀ ਸੋਭਾ
ਹਰ ਦਮ ਮੈਂ ਗਾਈ ਜਾਵਾਂ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪਾਂ ਸਾਰੇ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਮੈਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜ਼ਰੂਰ ਸਪਸ਼ਟ ਕਰਾਂ ਹਾਲਾਂਕਿ ਜਿਹੜੇ ਬੰਦੇ ਜਿਹੜੀ ਵੀ ਸੰਗਤ ਜਿਹੜੇ ਸਰੋਤੇ ਦੀਵਾਨ ਸੁਣਦੇ ਹੈ ਲਗਾਤਾਰ ਉਹ ਇਹ ਚੰਗੀ ਤਰ੍ਹਾਂ ਸਮਝਦੇ ਹੈ ਕਿ ਅਸੀਂ ਕਿਸ ਦਰਬਾਰ ਦੀ ਗੱਲ ਕਰਦੇ ਹਾਂ ਜੇ ਇਹਦੇ ਇੰਨਾ ਅਰਥ ਕਰਨ ਲੱਗੇ ਹਿੰਦੂਆਂ ਨੇ ਆਖਣਾ ਸਾਡੇ ਦਰਬਾਰ ਦੀ ਗੱਲ ਹੈ ਮੁਸਲਮਾਨਾਂ ਨੇ ਆਖਣਾ ਸਾਡੇ ਦਰਬਾਰ ਦੀ ਗੱਲ ਹੈ ਸਿੱਖਾਂ ਨੇ ਆਖਣਾ ਸਾਡੇ ਦਰਬਾਰ ਦੀ ਗੱਲ ਹੈ ਅਸੀਂ ਉਸ ਦਰਬਾਰ ਦੀ ਗੱਲ ਕਰਦੇ ਹਾਂ ਜਿਹੜਾ ਸਰਬ ਸਾਂਝਾ ਹੈ ਉਹ ਦਰਬਾਰ ਜਿਹੜਾ ਹਰ ਥਾਂ ਹੈ ਉਹ ਦਰਬਾਰ ਜਿਹਦੇ ਵਿੱਚ ਸਾਡੇ ਘਰ ਨੇ ਜਿਸ ਦਰਬਾਰ ਵਿੱਚ ਸਾਡੀਆਂ ਜ਼ਮੀਨਾਂ ਹਨ ਜਿਸ ਦਰਬਾਰ ਵਿੱਚ ਸਾਡੇ ਦਾਦੇ ਪੜਦਾਦੇ ਜੰਮੇ ਸੀ ਜਿਸ ਦਰਬਾਰ ਵਿੱਚ ਮੇਰੇ ਪਿਤਾ ਦਾ ਜਨਮ ਹੋਇਆ ਜਿਸ ਦਰਬਾਰ ਵਿੱਚ ਮੈਂ ਜੰਮਿਆ ਜਿਸ ਦਰਬਾਰਾਂ ਵਿੱਚ ਸਾਡੇ ਆਉਣ ਵਾਲੀਆਂ ਨਸਲਾਂ ਨੇ ਪੈਦਾ ਹੋਣਾ ਹੈ ਜਿਸ ਦਰਬਾਰ ਵਿੱਚ
ਸਭ ਕੁਝ ਹੈ। ਰੁੱਖ ਮਨੁੱਖ ਉਸ ਦਰਬਾਰ ਚ ਰਹਿੰਦੇ ਹੈ, ਉਹ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ, ਨਹੀਂ ਤੇ ਸਭ ਦੇ ਆਪਣੇ ਆਪਣੇ ਤਖਤ ਹਨ। ਸਾਡਾ ਰਿਸਪੈਕਟ ਇਸ ਕਰਕੇ ਇਸ ਤਖਤ ਦੀ ਹੈ, ਇਹ ਉਸ ਤਖਤ ਨਾਲ ਜੋੜਦਾ ਜਿਹੜਾ ਸਦਾ ਅਟਲ ਹੈ। ਇਹ ਚੌਰ ਤਾਂ ਹੋ ਰਿਹਾ, ਇਹ ਉਸ ਚੌਰ ਵਾਲੇ ਦੀ ਗੱਲ ਕਰਦਾ ਜਿਹੜਾ ਆਪਣੇ ਆਪ ਚੌਰ ਹੁੰਦਾ, ਨਿਹਚਲ ਚਵ ਚਵਰ ਛਤ, ਇਹ ਉਹਦੀ ਸਿਫਤ ਹੈ। ਇਹ ਉਹ ਦਰਬਾਰ ਦੀ ਗੱਲ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜਾ ਦਰਬਾਰ ਸਦਾ ਹੀ ਤੁਸੀਂ ਜਦੋਂ ਚਾਹੋ ਉਹਦੇ ਚ ਹਾਜ਼ਰ ਹੋ ਜਾਓ। ਹੈਗੇ ਅਸੀਂ ਉਹਦੇ ਵਿੱਚ ਹੀ ਹਾਂ ਪਰ ਫੀਲ ਨਹੀਂ ਹੋ ਰਿਹਾ। ਜਿਵੇਂ ਮੱਛੀ ਪਾਣੀ ਲੱਭੇ ਤੇ ਪਾਗਲ ਹੀ ਲੱਗੂ, ਮੱਛੀ ਕਵੇ ਪਾਣੀ ਨੂੰ ਮਿਲਣਾ ਹੈ, ਪਾਣੀ ਕਿੱਥੇ ਹੁੰਦਾ ਹੈ? ਜੇ ਪਾਣੀ ਨਾ ਹੁੰਦਾ ਤੇ ਮੱਛੀ ਹੋ ਸਕਦੀ ਸੀ? ਜਿਹੜੀ ਹੈ ਹੀ ਮੱਛੀ ਪੈਦਾ ਹੀ ਪਾਣੀ ਚ ਹੋਈ ਹੈ, ਪਾਣੀ ਚੋਂ ਜੰਮੀ ਹੈ, ਪਾਣੀ ਚ ਜੀ ਰਹੀ ਹੈ ਤੇ ਪਾਣੀ ਦੇ ਵਿੱਚ ਹੀ ਉਹ ਖਤਮ ਹੋ ਜਾਏਗੀ। ਤੇ ਮੱਛੀ ਕਮਲੀ ਹੈ ਜਿਹੜੀ ਪਾਣੀ ਲੱਭਦੀ ਫਿਰਦੀ ਹੈ। ਇਸੇ ਤਰ੍ਹਾਂ ਅਸੀਂ ਇਸ ਦਰਬਾਰ ਚੋਂ ਹੀ ਪੈਦਾ ਹੋਏ ਹਾਂ, ਇਸ ਦਰਬਾਰ ਤੇ ਸਮਾ ਜਾਂਦੇ। ਉਹ ਦਰਬਾਰ ਹੈ ਕੁਦਰਤ ਦਾ ਦਰਬਾਰ, ਉਹ ਦਰਬਾਰ ਹੈ ਲਾ ਆਫ ਨੇਚਰ, ਉਹ ਦਰਬਾਰ ਹੈ ਨੈਚੁਰਲ ਐਕਟ, ਆਟੋਮੈਟਿਕ, ਆਪਣੇ ਆਪ ਤੋਂ ਹੀ ਬਣਿਆ, ਆਪਣੇ ਆਪ ਹੀ ਚੱਲ ਰਿਹਾ ਤੇ ਆਪਣੇ ਆਪ ਹੀ ਖਤਮ ਹੋ ਜਾਂਦਾ। ਲੱਖਾਂ ਵਾਰ ਬਣਿਆ, ਲੱਖਾਂ ਵਾਰ ਖਤਮ ਹੋਇਆ, ਉਸ ਦਰਬਾਰ ਦੀ ਗੱਲ ਹੈ। ਅਸੀਂ ਦਰਬਾਰ ਛੋਟਾ ਨਹੀਂ ਕਰ ਸਕਦੇ, ਉਹ ਤੇ ਵੱਡਾ ਹੈ ਤੇ ਸਰਬ ਸਾਂਝਾ ਹੈ। ਸਾਰਿਆਂ ਦਾ ਇੱਕੋ ਹੀ ਦਰਬਾਰ ਹੈ, ਸਾਰੀ ਮਨੁੱਖਤਾ ਦਾ ਇੱਕੋ ਹੀ ਦਰਬਾਰ ਹੈ। ਚੇਤਾ ਰੱਖਣਾ, ਅਸੀਂ ਇੱਥੇ ਕੁੱਤੇ ਨੂੰ ਵੜਨ ਦੇਵਾਂਗੇ? ਬੋਲੋ, ਜੇ 10 ਕਰੋੜ ਦਾ ਕੁੱਤਾ ਹੋਵੇ ਫਿਰ ਨਹੀਂ ਵੜਨ ਦੇਵਾਂਗੇ? ਅਸੀਂ ਕਹਾਂਗੇ ਕੁੱਤਾ ਤੇ ਕੁੱਤਾ ਹੀ। ਮੁਸਲਮਾਨਾਂ ਨੂੰ ਪੁੱਛ ਲਓ ਮਸੀਤ 'ਚ ਵੜਨ ਦਿਓਗੇ? ਉਹਨਾਂ ਨੇ ਤੇ ਮੱਕੇ, ਹਾਜੀ ਉਹੀ ਹੱਜ ਕਰ ਸਕਦਾ ਜਿਹੜਾ ਇਸਲਾਮ ਧਰਮ ਨਾਲ ਸੰਬੰਧਿਤ ਹੋਵੇ। ਹਿੰਦੂਆਂ ਦੇ ਬਹੁਤ ਸਾਰੇ ਮੰਦਿਰ ਇੱਦਾਂ ਦੇ ਨੇ ਜਿੱਥੇ ਕੇਵਲ ਹਿੰਦੂ ਜਾ ਸਕਦੇ ਨੇ, ਧੋਤੀ ਹੀ ਪਾ ਕੇ ਜਾਂਦੇ ਨੇ, ਸੀਤਾ ਕੱਪੜਾ ਪਾ ਕੇ ਐਂਟਰ ਨਹੀਂ ਕਰ ਸਕਦੇ ਤੁਸੀਂ, ਔਰਤ ਨਹੀਂ ਜਾ ਸਕਦੀ। ਕੇਰਲ ਸਾਈਡ ਇੱਦਾਂ ਦੇ ਸਾਊਥ ਇੰਡੀਆ ਵਿੱਚ ਇਸ ਤਰ੍ਹਾਂ ਦੇ ਮੰਦਿਰ ਹਨ। ਪਰ ਮੈਂ ਜਿਹੜੇ ਦਰਬਾਰ ਦੀ ਗੱਲ ਕਰ ਰਿਹਾ, ਜਿਹੜੇ ਦਰਬਾਰ ਦੀ ਗੱਲ ਪਾਤਸ਼ਾਹ ਕਰਦੇ ਆ, ਉਹ ਦਰਬਾਰ ਵਿੱਚ ਕੁੱਤਾ ਵੀ ਹੈ, ਉਹ ਵੀ ਉੱਥੋਂ ਸਾਹ ਪ੍ਰਾਪਤ ਕਰ ਰਿਹਾ। ਜਿਸ ਦਰਬਾਰ ਦੀ ਮੈਂ ਗੱਲ ਕਰਦਾ, ਉਹਦੇ ਵਿੱਚ ਸਾਰੇ ਜੀਵ ਆਉਂਦੇ ਹੈ, ਇਹ ਚੇਤਾ ਰੱਖਣਾ। ਜੇ ਅਸੀਂ ਕਹਾਂਗੇ, ਕਿਸੇ ਨੇ ਕਹਿਣਾ ਮੇਰਾ ਦਰਬਾਰ, ਕਿਸੇ ਨੇ ਕਹਿਣਾ ਮੇਰਾ ਦਰਬਾਰ, ਕਿਸੇ ਨੇ ਕਹਿਣਾ ਮੇਰਾ ਦਰਬਾਰ, ਪਰ ਇਹ ਤੇ ਸਰਬ ਸਾਂਝਾ ਦਰਬਾਰ ਹੈ, ਜਿਹਨੂੰ ਅਸੀਂ ਕੁਦਰਤ ਦਾ ਦਰਬਾਰ ਕਹੀਏ। ਇਹਨੂੰ ਰੱਬ ਵੀ ਕਹਿ ਲਓ ਤੁਸੀਂ, ਰੱਬ ਆਪ ਹੀ ਦਰਬਾਰ ਬਣ ਗਿਆ, ਇਹ ਕਹਿ ਲਓ ਪਰਮਾਤਮਾ ਆਪ ਹੀ ਦਰਬਾਰ ਬਣ ਗਿਆ, ਇੱਕੋ ਹੀ ਹੈ। ਕਾਦਰ ਕੁਦਰਤ ਦੋ ਨੀ, ਕਿੰਨੀ ਵਾਰੀ ਮੈਂ ਇਹ ਐਕਸਪਲੇਨ ਕੀਤਾ ਦੀਵਾਨਾਂ ਵਿੱਚ, ਕਿੰਨੇ ਸ਼ਬਦਾਂ ਨੂੰ ਪੜ੍ਹ ਕੇ ਸਮਝ ਕੇ ਕੀਤਾ, ਮੈਨੂੰ ਜਵਾਬ ਦਿਓ। ਇੱਕ ਹੈ ਧਾਗਾ ਤੇ ਇੱਕ ਹੈ ਕੱਪੜਾ, ਕੱਪੜਾ ਤੇ ਧਾਗਾ, ਇਹ ਅੱਡ ਅੱਡ ਚੀਜ਼ਾਂ ਨੇ ਕਿ ਇੱਕੋ ਹੀ ਹੈ? ਬੋਲੋ ਤੇ ਨਾ ਕੀ ਹੈ ਭਲਾ? ਇੱਕ ਹੈ ਨਾ, ਇੱਕ ਹੀ ਇਹਦਾ ਨਾ, ਦੋ ਹੈ। ਧਾਗਿਆਂ ਦੇ ਸਮੂਹ ਨੂੰ, ਧਾਗਿਆਂ ਦੇ ਜੋੜ ਨੂੰ ਕੱਪੜਾ ਕਹਿੰਦੇ ਨੇ। ਆਹ ਜਿਹੜਾ ਮੈਂ ਕੱਪੜਾ ਪਾਇਆ ਹੈ, ਇਹਦੇ ਵਿੱਚ ਬਰੀਕ ਬਰੀਕ ਧਾਗੇ ਹੈ ਤੇ ਧਾਗਿਆਂ ਦਾ, ਹਜ਼ਾਰਾਂ ਧਾਗਿਆਂ ਦਾ ਜੋੜ ਕੱਪੜਾ, ਠੀਕ ਹੈ? ਇਸੇ ਤਰ੍ਹਾਂ ਆ ਲੱਖਾਂ ਚੀਜ਼ਾਂ ਨੂੰ ਜਦੋਂ ਜੋੜ ਦਿੰਦੇ ਆ, ਪਰਮਾਤਮਾ ਬਣ ਜਾਂਦਾ, ਤੇ ਇਹਨੂੰ ਜਦੋਂ ਤੋੜ ਦਿੰਦੇ ਆ, ਕਾਦਰ ਨੂੰ ਜਦੋਂ ਤੋੜ ਕੇ ਵੇਖਦੇ ਆ ਤੇ ਕੁਦਰਤ ਹੈ, ਇਕੱਠਾ ਵੇਖਦੇ ਆ ਤੇ ਉਹ ਕਾਦਰ ਹੈ, ਹੈ ਇੱਕ ਦੋ ਨਹੀਂ। ਤੇ ਕੁਦਰਤ ਨੂੰ ਸਮਝਣਾ ਹੀ, ਤੁਸੀਂ ਧਾਗੇ ਨੂੰ ਸਮਝ ਲਓ ਤਾਂ ਵੀ ਕੱਪੜਾ ਸਮਝ ਆ ਜੂ, ਕੱਪੜੇ ਨੂੰ ਸਮਝ ਲਓ ਤਾਂ ਧਾਗਾ ਸਮਝ ਆ ਜੂ, ਤੁਸੀਂ ਕੁਦਰਤ ਨੂੰ ਸਮਝ ਲਓ ਕਾਦਰ ਸਮਝ ਆ ਜਾਂਦਾ। ਨਿਰਗੁਣ ਸਰਗੁਣ ਥਾਪੈ ਨਾਉ, ਨਾ ਦੋ ਜ਼ਰੂਰ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਦੋ ਨਹੀਂ ਹੈ ਇੱਕੋ ਹੀ ਹੈ। ਜਦੋਂ ਇੱਕੋ ਹੀ ਹੈ, ਹੁਣ ਅਸੀਂ ਆ ਸਾਰੇ ਧਾਗੇ, ਆਪਾਂ ਸਾਰੇ ਧਾਗੇ ਹਾਂ, ਤੇ ਕਰੋੜਾਂ ਧਾਗਿਆਂ ਨੂੰ ਜੋੜ ਕੇ ਇੱਕ ਕੱਪੜਾ ਬਣ ਜਾਂਦਾ, ਲੱਖਾਂ ਧਾਗਿਆਂ ਨੂੰ ਜੋੜ ਕੇ। ਹੁਣ ਮੈਨੂੰ ਜਵਾਬ ਦਿਓ, ਅਸੀਂ ਕੱਪੜੇ ਨੂੰ ਲੱਭਣਾ, ਧਾਗੇ ਨੇ ਕੱਪੜੇ ਨੂੰ ਲੱਭਣਾ, ਪਾਗਲ ਹੀ ਹੈ, ਆਪਣੇ ਆਪ ਨੂੰ ਲੱਭ ਲਵੇ, ਤੂੰ ਕੱਪੜਾ ਹੀ ਤੇ ਹੈਗਾ। ਆਖੋ
ਸਤਨਾਮ,
ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਲਹਿਰ ਆਪਣੇ ਆਪ ਨੂੰ ਲੱਭ ਲਵੇ ਤੂੰ ਸਮੁੰਦਰ ਹੀ ਤੇ ਹੈਗੀ, ਕਿਰਨ ਆਪਣੇ ਆਪ ਨੂੰ ਲੱਭ ਲਵੇ ਤੂੰ ਸੂਰਜ ਹੀ ਤੇ ਹੈਗਾ। ਏਦਾਂ ਹੀ ਬੰਦਾ ਆਪਣੇ ਆਪ ਨੂੰ ਲੱਭ ਲਵੇ ਤੂੰ ਹੀ ਰੱਬ ਹੈ, ਤੂੰ ਉਹਦਾ ਹੀ ਰੂਪ ਤੇ ਹੈਗਾ। ਤੂੰ ਆਪਣੇ ਆਪ ਨੂੰ ਲੱਭ, ਆਪਣੀਆਂ ਸ਼ਕਤੀਆਂ ਲੱਭ, ਜੋ ਵਧੀਆ ਵਧੀਆ ਹੈ ਉਹ ਸ਼ਕਤੀ ਬੰਦੇ ਦਾ ਦਿਮਾਗ ਕੰਮ ਕਰਦੇ ਆ, ਇੱਥੇ ਕਿੰਨਾ ਕੁਛ ਬਣਾਇਆ ਕੱਢਿਆ, ਆਪਣੀ ਊਰਜਾ ਨੂੰ ਲੱਭ, ਆਪਣੀ ਸ਼ਕਤੀ ਨੂੰ ਲੱਭ ਲਾ, ਇਹੀ ਤੇ ਹੈ, ਕਿੰਨਾ ਸੋਹਣਾ ਵਿਸ਼ਾ ਹੈ। ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਕੇ ਜ਼ਿੰਦਗੀ ਜੀਂਦੇ ਹਾਂ ਬੜਾ ਸਵਾਦ ਆਉਂਦਾ ਹੈ, ਆਪਣੇ ਰੱਬ ਅਸੀਂ ਆਪ ਹੀ ਬਣ ਜਾਂਦੇ ਹਾਂ, ਬੇਨਤੀ ਕਰਦੇ ਵੀ ਆਪ ਹੀ ਹਾਂ, ਸੁਣ ਵੀ ਆਪ ਹੀ ਲੈਂਦੇ ਹਾਂ, ਪਹਿਲਾਂ ਕਹਿੰਦੇ ਹਾਂ ਕਰਦੇ ਮੁੜ ਕੇ ਕਹਿੰਦੇ ਹਾਂ ਮੈਂ ਹੀ ਕਰਨਾ, ਫਿਰ ਬੰਦਾ ਲੱਗ ਪੈਂਦਾ ਕਰਨ। ਜਿਹੜਾ ਕਹਿੰਦਾ ਕੋਈ ਕਰੂ ਉਹ ਵੇਟ ਕਰੀ ਜਾਂਦਾ, ਕੋਈ ਕਰੂ ਕੋਈ ਕਰੂ, ਐਂ ਲੈ ਕਿਵੇਂ ਕਰੂ, ਐ ਨਹੀਂ ਹੁੰਦਾ, ਆਪੇ ਕਰਨਾ ਪੈਂਦਾ। ਇਹ ਏਦਾਂ ਦੀ ਵਿਚਾਰ ਹੈ, ਬੰਦਾ ਆਪਣਾ ਰੱਬ ਬਣ ਕੇ ਵਿਚਰਦਾ ਹੈ, ਫਿਰ ਉਹ ਕਰਨ ਵਾਲੇ ਪਾਸੇ ਤੁਰਦਾ। ਜ਼ਿੰਦਗੀ ਸੋਹਣੀ ਬਣਾਉਣੀ ਹੈ, ਮੈਂ ਬਣਾਉਣੀ ਹੈ, ਠੀਕ ਕਰਨੀ ਹੈ, ਮੈਂ ਕਰਨੀ ਹੈ, ਰਿਪੇਅਰ ਕਰਨੀ ਹੈ, ਮੈਂ ਕਰਨੀ ਹੈ, ਆਪਣੀ ਜ਼ਿੰਦਗੀ ਨੂੰ ਕਿੱਦਾਂ ਜੀਣਾ ਮੇਰੇ ਹੱਥ ਹੈ, ਬਸ ਫਿਰ ਇੱਥੋਂ ਜ਼ਿੰਦਗੀ ਸਵਰਨੀ ਸ਼ੁਰੂ ਹੁੰਦੀ ਹੈ, ਕਿਉਂਕਿ ਹੁਣ ਮੈਂ ਖੁਦ ਮਿਸਤਰੀ ਹਾਂ, ਮੈਂ ਖੁਦ ਕਾਰੀਗਰ ਹਾਂ, ਮੈਂ ਖੁਦ ਠੀਕ ਕਰ ਰਿਹਾ ਹਾਂ। ਇੱਥੋਂ ਲਾਈਫ ਸਟਾਈਲ ਚੇਂਜ ਹੋਣ ਲੱਗ ਜਾਂਦਾ, ਜਦੋਂ ਜ਼ਿੰਮੇਵਾਰੀ ਮੇਰੀ ਹੋ ਗਈ ਫਿਰ ਮੈਂ ਹੀ ਕਰੂੰ, ਰਿਸਪੋਂਸੀਬਿਲਟੀ ਮੇਰੀ ਹੈ, ਲਾਈਫ ਸੋਹਣੀ ਮੈਂ ਬਣਾਵਾਂ, ਠੀਕ ਕਰਾਂ, ਇਹ ਮੇਰੀ ਹੁਣ ਜ਼ਿੰਮੇਵਾਰੀ ਹੈ, ਨਜ਼ਾਰਾ ਆ ਜਾਂਦਾ, ਬਸ ਇੱਥੇ ਹੀ ਭੁਲੇਖਾ ਹੈ। ਗੁਰਬਾਣੀ ਚ ਇਹ ਸਮਝਾਇਆ ਸੀ, ਅਸੀਂ ਸਮਝ ਗਏ ਵੀ ਕੋਈ ਕਰੂ ਆਪੇ ਕਰੂ, ਇੱਦਾਂ ਹੋ ਜੂ ਆਪੇ ਹੋ ਜਾਂਦਾ, ਭਗਤਾਂ ਦੇ ਕੰਮ ਰੱਬ ਆਪੇ ਹੀ ਕਰ ਦਿੰਦਾ, ਅਸੀਂ ਭਗਤ ਬਣ ਜਾਓ ਕੰਮ ਤੇ ਆਪੇ ਹੀ ਹੋ ਜਾਣਗੇ। ਅਰਥ ਗਲਤ ਸਮਝ ਲਏ ਨਾ, ਬਾਣੀ ਦੀਆਂ ਪੰਗਤੀਆਂ ਇੱਦਾਂ ਦੀਆਂ ਨੇ ਕਿ ਅਰਥ ਗਲਤ ਸਮਝ ਆ ਜਾਂਦਾ, ਭੁਲੇਖਾ ਪੈ ਜਾਂਦਾ, ਭੁਲੇਖਾ ਬੜਾ ਵੱਡਾ ਭੁਲੇਖਾ ਪਾਊ ਹੈ, ਸ਼ਬਦ ਇੱਦਾਂ ਦੇ ਨੇ ਸਾਨੂੰ ਭੁਲੇਖਾ ਪੈ ਜਾਂਦਾ, ਅਰਥ ਕਰਨ ਵਾਲਿਆਂ ਨੇ ਹੋਰ ਬੇੜਾ ਭਾਤਾ ਸਾਡਾ, ਉਹਨਾਂ ਨੇ ਹੋਰ ਹੀ ਪਾਸੇ ਐਨਰਜੀ ਜਿੰਨੀ ਆਪਣੇ ਆਪ ਨੂੰ ਲੱਭਣ ਤੇ ਲਾਉਣੀ ਸੀ ਉਹ ਰੱਬ ਲੱਭਣ ਤੇ ਲੱਗਿਆ ਪਿਆ, ਜਿੰਨੀ ਐਨਰਜੀ ਟਾਈਮ ਖਰਾਬ ਕਰਨਾ ਸੀ ਆਪਣੇ ਆਪ ਨੂੰ ਲੱਭਦਾ ਰਿਹਾ, ਉਹਨੇ ਜ਼ਿੰਦਗੀ ਲਾ ਦਿੱਤੀ ਸਾਰੀ। ਪਤਾ ਨਹੀਂ ਕਿਹੜੇ ਕਿਹੜੇ ਪੰਗੇ ਕਰਦਾ, ਕਿੰਨੇ ਵਿਚਾਰੇ ਮੈਂ ਵੇਖਦਾ, ਕਿੰਨੇ ਬੰਦੇ ਜਗਿਆਸੂ ਹੁੰਦੇ ਆ ਜਿਨ੍ਹਾਂ ਦੇ ਅੰਦਰ ਆਕਾਂਕਸ਼ਾ ਹੁੰਦੀ ਹੈ, ਡਿਮਾਂਡ ਹੁੰਦੀ ਹੈ, ਤੀਬਰ ਇੱਛਾ ਹੁੰਦੀ ਹੈ, ਮੈਂ ਰੱਬ ਨੂੰ ਮਿਲਾਂ। ਕੋਈ ਅੱਖਾਂ ਬੰਦ ਕਰਕੇ 4 ਵਜੇ ਉੱਠ ਕੇ ਬਹਿ ਜਾਂਦਾ, ਕੋਈ 2 ਵਜੇ ਬਹਿ ਜਾਂਦਾ, ਕੋਈ ਕਿਤੇ ਬਾਲਟੀਆਂ ਚ ਕੀ ਫਿਰਦਾ, ਕੋਈ ਕਿਤੇ ਕੋਈ ਕਿਤੇ, ਕਿਤੇ ਸਾਡੀ ਦੁਨੀਆ ਸਾਡੇ ਲੋਕਾਂ ਨੇ ਇੰਨਾ ਟਾਈਮ ਆਪਣਿਆਂ ਕੰਮਾਂ ਨੂੰ ਦਿੱਤਾ ਹੁੰਦਾ, ਆਪਣੇ ਫਰਜ਼ਾਂ ਨੂੰ ਦਿੱਤਾ ਹੁੰਦਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਦਿੱਤਾ ਹੁੰਦਾ, ਅੱਜ ਇੰਡੀਆ ਅਮਰੀਕਾ ਹੋਣਾ ਸੀ, ਕਿਸੇ ਨੂੰ ਲੋੜ ਨਹੀਂ ਸੀ ਪੈਣੀ ਅਮਰੀਕਾ ਜਾਣ, ਇੱਥੇ ਅਮਰੀਕਾ ਹੁੰਦਾ, ਹਰ ਆਫਿਸਰ ਹਰ ਬੰਦਾ ਪ੍ਰੋਪਰ ਜ਼ਿੰਮੇਵਾਰੀ ਨਾਲ ਕੰਮ ਕਰਦਾ, ਤੁਸੀਂ ਕਹਿੰਦੇ ਅਸੀਂ ਲਾਈਨ 'ਚ ਲੱਗਣਾ ਹੀ ਨਹੀਂ ਪੈਂਦਾ, ਬੰਦਾ ਐ ਮਿੰਟੋ ਮਿੰਟੀ ਕੰਮ ਹੁੰਦੇ ਸਾਰੇ, ਫਰਜ਼ਾਂ ਨੂੰ ਧਰਮ ਬਣਾਇਆ ਹੁੰਦਾ, ਤੇ ਅੱਜ ਤੇ ਇੱਥੇ ਅਮਰੀਕਾ ਸੀ, ਬੰਦੇ ਨੂੰ ਸਾਡੇ ਗੁਰਦੁਆਰਿਆਂ ਵਿੱਚ, ਸਾਡੇ ਮੰਦਰਾਂ ਵਿੱਚ, ਸਾਡੀਆਂ ਮਸਜਿਦਾਂ ਵਿੱਚ, ਸਾਡੀਆਂ ਦੀਵਾਨਾਂ ਵਿੱਚ, ਸਾਡੇ ਕਥਾਵਾਚਕ ਇਹ ਨਹੀਂ ਸਮਝਾਉਂਦੇ ਕਿ ਤੂੰ ਟਾਈਮ ਨਾਲ ਕੰਮ ਤੇ ਜਾਇਆ ਕਰ, ਇਹ ਕਹਿੰਦੇ ਹੈ ਕਿ ਤੂੰ 3 ਵਜੇ ਉੱਠੇਗਾ ਤਾਂ ਹੀਰੇ ਦਾਨ ਕਰਨ ਜਿੰਨਾ ਫਲ ਹੈ, ਟਾਈਮ ਬੰਨਿਆ ਹੋਇਆ ਵੀ ਜਿਹੜਾ ਤੇ ਉੱਠਦਾ ਹੈ 3 ਵਜੇ ਉਹ ਤੇ ਹੀਰੇ ਦਾਨ ਕਰਦਾ ਹੈ, ਜਿਹੜਾ 4 ਵਜੇ ਉੱਠਦਾ ਸੋਨਾ ਦਾਨ ਕਰਦਾ, ਜਿਹੜਾ 5 ਵਜੇ ਉੱਠਦਾ ਹੈ ਉਹ ਚਾਂਦੀ ਦਾਨ ਕਰਦਾ ਹੈ, ਜਿਹੜਾ 6 ਵਾਲਾ ਕਹਿੰਦੇ ਲੋਹਾ ਹੀ ਰਹਿ ਜਾਂਦਾ, ਤੇ ਬੰਦਾ ਇੰਨਾ ਟੈਨਸ਼ਨਾਂ 'ਚ ਤੁਰਿਆ ਫਿਰਦਾ ਵੀ ਮੈਂ ਹੁਣ, ਕਈ ਕੰਮਾਂ ਵਾਲੇ ਇੱਦਾਂ ਦੇ ਨੇ ਥੱਕ ਟੁੱਟ ਕੇ 11 ਵਜੇ ਮੰਜੀ 'ਤੇ ਸੌਂਦੇ ਹੈ, ਕੋਈ 12 ਵਜੇ ਡਰਾਈਵਰ ਆਇਆ ਥੱਕਿਆ ਤੇ ਉਹ ਕੀ ਕਰੇ ਉੱਥੇ, ਇੰਨਾ ਬੋਝ ਪਾ ਦਿੱਤਾ। ਅਸੀਂ ਵੀ ਬਾਂਹ ਫੜ ਕੇ ਪੁੱਛਿਆ ਨਹੀਂ ਬਾਬਾ ਜੀ ਤੁਸੀਂ ਤੇ ਵਿਹਲੇ ਹੈ, ਲੋਕ ਤੁਹਾਡਾ ਵਿਹਲੇ ਹੈ ਸਾਰੇ, ਤੁਸੀਂ ਤੇ 9 ਵਜੇ ਸੌਂ ਸਕਦੇ ਹੋ, 3 ਵਜੇ 4 ਵਜੇ ਉੱਠ ਵੀ ਪੈਣਾ, ਪਰ ਫਿਰ ਪੰਕਤੀਆਂ ਇੱਦਾਂ ਦੀਆਂ ਸੁਣਾਤੀਆਂ ਸਾਨੂੰ, ਭੁਲੇਖਾ ਪਾਤਾ, ਅੰਮ੍ਰਿਤ ਵੇਲਾ ਸੱਚ ਨਾਉ ਵਢਿਆਈ ਵਿਚਾਰ। ਪਰਿਦਾਰਥ ਕੀ ਹੈ ਅੰਮ੍ਰਿਤ ਵੇਲਾ, ਅੱਗੇ ਦੀ ਡੈਫੀਨੇਸ਼ਨ ਹੈ, ਕਿਹੜਾ ਭਲਾ, ਅੰਮ੍ਰਿਤ ਵੇਲਾ ਸੱਚ ਨਾਮ ਜਦੋਂ ਸੱਚਾ ਗਿਆਨ ਪ੍ਰਾਪਤ ਕਰੀਏ, ਵਡਿਆਈ ਵਿਚਾਰ ਉਹਦੇ ਨਿਜਮਾਂ ਨੂੰ ਵਡਿਆਈ ਕਰੀਏ, ਉਹਦੀ ਵਿਚਾਰ ਕਰੀਏ, ਉਹ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਕਿਹੜਾ? ਅੰਮ੍ਰਿਤ ਵੇਲਾ ਸੱਚ ਨਾਮ, ਨਾਮ ਮੀਨਸ ਗਿਆਨ, ਸੱਚਾ ਗਿਆਨ ਜਦੋਂ ਲੈ ਰਹੇ ਹੁੰਦੇ ਆ ਅੰਮ੍ਰਿਤ ਵੇਲਾ। ਧਿਆਨ ਨਾਲ ਸਮਝਣਾ। ਹੁਣ ਦੱਸੋ, ਚਾਹ ਪੀਓ, ਚਾਹ ਵੇਲਾ, ਰੋਟੀ ਖਾਓ, ਬੋਲੋ, ਠੀਕ ਹੈ, ਪੜ੍ਹਾਈ ਕਰੋ, ਪੜ੍ਹਾਈ ਵੇਲਾ, ਜਦੋਂ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ, ਗਿਆਨ ਅੰਮ੍ਰਿਤ ਛਕੋ, ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ। ਹੁਣ ਆਪਾਂ ਗਿਆਨ ਲੈ ਰਹੇ ਹਾਂ, ਸਮਝ ਲੈ ਰਹੇ ਹਾਂ, ਅੰਮ੍ਰਿਤ ਪੀ ਰਹੇ ਹਾਂ, ਤੇ ਆਹ ਕਿਹੜਾ ਵੇਲਾ ਹੋਇਆ? ਅੰਮ੍ਰਿਤ ਵੇਲਾ ਬਣਾਓ। ਮੈਂ ਕਹਿੰਦਾ ਦਿਨ 'ਚ 20 ਵਾਰੀ ਅੰਮ੍ਰਿਤ ਵੇਲਾ ਬਣਾ ਲਿਆ ਕਰੋ, ਤੇਰੇ ਹੱਥ ਹੈ, ਚਾਹੇ ਜ਼ਹਿਰ ਵੇਲਾ ਬਣਾ ਲਾ, ਚਾਹੇ ਅੰਮ੍ਰਿਤ ਵੇਲਾ ਬਣਾ ਲਾ, ਜੋ ਮਰਜ਼ੀ ਬਣਾ ਲਓ। ਮੈਂ ਤਾਂ ਕਹਿੰਦਾ 20 ਵਾਰੀ ਬਣਾਓ, ਇੱਕ ਵਾਰੀ ਕਿਉਂ ਬਣਾਉਣਾ? ਸਾਡਾ ਤੇ ਹਰ ਵੇਲੇ ਅੰਮ੍ਰਿਤ ਵੇਲਾ ਚਾਹੀਦਾ ਸਿੱਖ ਦਾ, ਨਾਲੇ ਇੰਡੀਆ ਵਾਲਿਆਂ ਦਾ ਅੰਮ੍ਰਿਤ ਵੇਲਾ ਕਿ ਅਮਰੀਕਾ ਵਾਲਿਆਂ ਦਾ? ਜਦੋਂ ਉੱਥੇ ਦਿਨ ਚੜਿਆ ਹੁੰਦਾ ਇੱਥੇ ਰਾਤ ਪੈ ਜਾਂਦੀ, ਇੱਥੇ ਰਾਤ ਪੈਂਦੀ ਉੱਥੇ ਦਿਨ ਚੜ ਜਾਂਦਾ, ਕਿਹੜਾ ਪਾਇਲਟ ਵਾਸਤੇ ਕਿੱਦਾਂ ਕਰੋਗੇ? ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਜਹਾਜ਼ 'ਚ ਚੜੀਦਾ, ਇੱਥੋਂ 1 ਵਜੇ ਚੜੇ, ਜਦੋਂ ਅੱਧ ਜੇ 'ਚ ਜਾਈਦਾ ਉੱਥੇ ਦਿਨ ਸ਼ੁਰੂ ਹੋ ਜਾਂਦਾ, ਤੇ ਕਈ ਵਾਰੀ 24 ਘੰਟੇ ਮੈਂ ਦਿਨ ਹੀ ਲਿਖਿਆ, ਦਿਨ ਹੀ ਦਿਨ ਸੀ ਸਾਰੇ ਰਾਤ, ਜਹਾਜ਼ ਦੀਆਂ ਤਾਕੀਆਂ ਬੰਦ ਕਰਕੇ ਉਹਦੀਆਂ ਸ਼ਟਰ ਡਾਊਨ ਕਰਕੇ ਜਾਈਦਾ, ਸਾਰੇ ਰਾਹ ਅਮਰੀਕਾ ਤੱਕ ਦਿਨ ਹੀ ਦਿਨ ਆਈ ਜਾਂਦਾ। ਤੇ ਕਈ ਵਾਰੀ ਅਮਰੀਕਾ ਜਾਂਦੇ ਹਾਂ, ਵਾਪਸ ਆ ਰਹੇ ਹੁੰਦੇ ਹਾਂ, ਰਾਤ ਹੀ ਆਉਂਦੀ ਹੈ, ਉੱਥੋਂ ਵੀ ਰਾਤ ਨੂੰ ਤੁਰਦੇ ਹਾਂ, ਰਾਤ ਵੀ ਰਾਤ ਹੀ ਹੁੰਦੀ ਹੈ, ਜਦੋਂ ਇੱਥੇ ਉਤਰਦੇ ਹਾਂ ਉਦੋਂ ਵੀ 8 ਵਜੇ ਹੁੰਦੇ ਨੇ, ਰਾਤ ਇੱਥੇ ਫਿਰ ਪੈ ਜਾਂਦੀ, ਐਂ ਲੱਗਦਾ ਵੀ 36 ਘੰਟੇ ਹੋ ਕੇ ਘਰ ਤੱਕ, ਰਾਤ ਹੀ ਤੁਰੀ ਆਉਂਦੀ ਹੈ। ਕੀ ਸਮਝੋਗੇ ਤੁਸੀਂ? ਜਦੋਂ ਗਿਆਨ ਲੈਣ ਲੱਗ ਗਏ, ਸਮਝ ਲੈਣ ਲੱਗ ਗਏ, ਮੇਰੀ ਬੁੱਧੀ ਨੂੰ ਇਹਨੂੰ ਅੰਮ੍ਰਿਤ ਮਿਲਣ ਲੱਗ ਪਿਆ, ਗਿਆਨ ਅੰਮ੍ਰਿਤ, ਬਸ ਉਹੀ ਅੰਮ੍ਰਿਤ ਵੇਲਾ ਬਣ ਗਿਆ। ਬਾਕੀ ਪ੍ਰਭਾਤ ਵੇਲਾ ਕਹੋ, ਪਹੁ ਫਟਾਲਾ ਕਹੋ, ਪਹੁ ਫਟਾਲੇ ਉੱਠੋ, ਬਹੁਤ ਚੰਗੀ ਗੱਲ ਹੈ, ਪ੍ਰਭਾਤ ਵੇਲੇ ਉੱਠੋ ਚੰਗੀ ਗੱਲ ਹੈ, ਪਰ ਅੰਮ੍ਰਿਤ ਵੇਲਾ ਉਹ ਵੇਲਾ ਨਹੀਂ, ਅੰਮ੍ਰਿਤ ਵੇਲਾ ਤੇ ਬਣਾਉਣਾ ਪੈਂਦਾ, ਅੰਮ੍ਰਿਤ ਵੇਲਾ ਆਟੋਮੈਟਿਕ ਹੈ ਨਹੀਂ, ਬਣਾਉਣਾ ਪੈਂਦਾ। ਪ੍ਰਭਾਤ ਵੇਲਾ ਹੈਗਾ, ਸੰਧਿਆ ਦਾ ਵੇਲਾ ਹੈਗਾ, ਦੁਪਹਿਰ ਵੀ ਹੈ, ਇਹ ਹੈਗਾ, ਪਰ ਪ੍ਰਭਾਤ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾਓ, ਤੁਸੀਂ ਦੁਪਹਿਰ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾਓ, ਲੋਡੇ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾਓ, ਹਰ ਵੇਲੇ ਨੂੰ ਅੰਮ੍ਰਿਤ ਵੇਲਾ ਬਣਾਓ, ਤੁਹਾਡੀ ਮਰਜ਼ੀ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਜਰਨਾ। ਤੁਸੀਂ ਲਿਮਿਟ ਨਾ ਬਣਾਓ, ਇੰਨਾ ਹੀ ਹੈ, ਇੱਦਾਂ ਨਾ ਕਰੋ। ਅੰਮ੍ਰਿਤ ਵੇਲਾ, ਅੰਮ੍ਰਿਤ ਪੀਓ, ਅੰਮ੍ਰਿਤ ਪੀਓ, ਗਿਆਨ ਲਓ, ਅਕਲ ਲਓ, ਸਮਝ ਲਓ। ਤੇ ਅੰਮ੍ਰਿਤ ਦਾ ਅਰਥ ਆਪਾਂ ਬੜੀ ਵਾਰੀ ਕਰਦੇ ਹਾਂ, ਭੁੱਖੇ ਲਈ ਰੋਟੀ ਵੀ ਅੰਮ੍ਰਿਤ ਹੈ, ਕਮਜ਼ੋਰ ਲਈ ਦੁੱਧ ਅੰਮ੍ਰਿਤ ਹੈ, ਇਸੇ ਤਰ੍ਹਾਂ ਮਰੀਜ਼ ਲਈ ਦਵਾਈ ਅੰਮ੍ਰਿਤ ਹੈ, ਤੇ ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਅੰਮ੍ਰਿਤ ਦਾ ਅਰਥ ਵੀ ਸੰਦਰਭ ਦੇ ਨਾਲ ਹੁੰਦਾ ਹੈ, ਅੰਮ੍ਰਿਤ ਵੀ ਸੰਦਰਭ ਨਾਲ ਵਿਚਾਰਿਆ ਜਾਂਦਾ ਵੀ ਅੰਮ੍ਰਿਤ ਦਾ ਮੀਨਿੰਗ ਕੀ ਬਣਦਾ, ਗੱਲ ਕਿਹੜੀ ਚੱਲਦੀ ਹੈ, ਸੰਦਰਭ ਕੀ ਚੱਲਦਾ, ਉਹਦੇ ਹਿਸਾਬ ਨਾਲ ਅੰਮ੍ਰਿਤ ਦਾ ਅਰਥ ਹੁੰਦਾ ਹੈ। ਇਸ ਕਰਕੇ ਇਹ ਗੱਲ ਨੋਟ ਕਰਨ ਵਾਲੀ ਸੀ, ਤੇ ਮੈਂ ਕਹਿਣਾ ਜਿਹੜੀ ਗੱਲ ਚਾਹ ਰਿਹਾ ਸੀ ਕਿ ਸਾਡੀ ਜ਼ਿੰਦਗੀ ਬੋਝ ਬੋਝ ਵਾਲੀ ਬਣ ਗਈ, ਰਸ ਮਰ ਜਾਂਦਾ ਹੈ, ਆਨੰਦ ਮਰ ਜਾਂਦਾ ਹੈ, ਤੇ ਵੱਡਾ ਤੇਰਾ ਦਰਬਾਰ ਦਾ ਕੌਨਸੈਪਟ ਹੀ ਜਿਹੜਾ ਨਾ ਉਲਝ ਗਿਆ। ਵੱਡੇ ਦਰਬਾਰ 'ਚ ਜੰਮੇ ਆ, ਇਹਦੇ ਇਹਨੂੰ ਸਮਝੋ। ਤੇ ਜਦੋਂ ਅਸੀਂ ਕਹਿੰਦੇ ਹਾਂ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਉਹ ਦਰਬਾਰ ਜਿਹੜਾ ਜਿਹਦਾ ਅਸਲ ਸੋਭਾ ਹੈ ਜਿਹਦੀ, ਇੱਥੇ ਜੇ ਲੱਕੜ ਲੱਗੀ ਹੈ ਤੇ ਉਸੇ ਦਰਬਾਰ ਵਿੱਚੋਂ ਲੱਗੀ ਹੈ, ਇੱਥੇ ਫਰਸ਼ ਪਿਆ ਤੇ ਉਸੇ ਦਰਬਾਰ 'ਚੋਂ ਆਇਆ, ਇੱਥੇ ਸੋਨਾ ਲੱਗਿਆ ਹੋਵੇਗਾ ਤੇ ਉਹ ਵੀ ਉਸ ਦਰਬਾਰ 'ਚੋਂ ਨਿਕਲ ਰਿਹਾ, ਧਰਤੀ ਦੇ ਵਿੱਚੋਂ ਨਿਕਲ ਰਿਹਾ, ਹਰ ਚੀਜ਼ ਉਸ ਵੱਡੇ ਦਰਬਾਰ 'ਚੋਂ ਹੀ ਆਈ ਹੈ, ਜਿਸ ਦਰਬਾਰ 'ਚ ਅਸੀਂ ਸਾਹ ਲੈ ਰਹੇ ਹਾਂ, ਜਿਸ ਦਰਬਾਰ ਦੇ ਵਿੱਚ ਸੂਰਜ ਚੜ੍ਹਦਾ ਹੈ, ਜਿਸ ਦਰਬਾਰ ਵਿੱਚ ਹਜ਼ਾਰਾਂ ਸੂਰਜ ਚੜ੍ਹਦੇ ਨੇ, ਜਿਸ ਦਰਬਾਰ ਵਿੱਚ ਹਜ਼ਾਰਾਂ ਧਰਤੀਆਂ ਤੁਰੀਆਂ ਫਿਰਦੀਆਂ, ਉੱਡੀਆਂ ਫਿਰਦੀਆਂ, ਉਹ ਦਰਬਾਰ ਦੀ ਗੱਲ ਹੈ। ਸਾਡੇ ਵਾਲਿਆਂ ਨੇ ਦਰਬਾਰ ਸਵਾਹ ਸਮਝਣਾ ਸੀ, ਰਾਤ ਭੁਚਾਲ ਆ ਗਿਆ, ਆਇਆ ਸੀ ਨਾ 10:30 ਰਾਤ ਭੁਚਾਲ ਆਇਆ, ਮੈਂ ਬੈਠਾ ਉੱਥੇ ਕਿਚਨ ਦੇ ਵਿੱਚ, ਕਿਚਨ ਦੇ ਏਰੀਏ 'ਚ, ਤੇ ਇੱਦਾਂ ਹਿੱਲਿਆ ਸਾਰਾ, ਕਿੰਨਾ ਚਿਰ ਝੂਮਰ ਹਿੱਲੀ ਗਿਆ, ਭਚਾਲ ਆ ਗਿਆ ਤੇ ਅੱਜ ਤੱਕ ਸਾਨੂੰ ਐਂ ਸੁਣਾਇਆ ਸੀ ਕਹਿੰਦੇ ਬਲਦ ਨੇ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਜਦੋਂ ਧਰਤੀ ਨੂੰ ਕਰਦਾ ਕਹਿੰਦੇ ਉਦੋਂ ਭਚਾਲ ਆਉਂਦਾ ਐਂ ਦੱਸਦੇ ਰਹੇ ਹੈ ਸ਼ੁਕਰ ਹੈ ਅਗਲੇ ਨੇ ਝਟਕਾ ਨਹੀਂ ਮਾਰਿਆ ਹੁਣ ਬਲਦ ਦਾ ਕੀ ਪਤਾ ਵੀ ਕਦੋਂ ਰੁੱਸ ਜੇ ਕਦੋਂ ਵਿਗੜ ਜੇ ਕਹਿੰਦੇ ਬਲਦ ਦੇ ਉੱਤੇ ਧਰਤੀ ਖੜੀ ਹੈ ਸਾਡੇ ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰ ਹੋਰ ਹੋਰ ਆਪਾਂ ਵੀ ਧੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜੇ ਨਸੀਬ ਆ ਧਰਮ ਅਸਲ ਚ ਹੈ ਕੀ ਇਹ ਪਾਤਸ਼ਾਹ ਨੇ ਸਮਝਾਇਆ ਕਿਹਦੇ ਆਸਰੇ ਖੜਾ ਧੌਲ ਜਿਹੜਾ ਧਰਮ ਉਹਨੂੰ ਕਿਸ ਤਰੀਕੇ ਸਿਰ ਪਾਤਸ਼ਾਹ ਨੇ ਐਕਸਪਲੇਨ ਕੀਤਾ ਕਿੰਨੇ ਸੋਹਣੇ ਢੰਗ ਨਾਲ ਸਮਝਾਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰਾਈ ਕਰਦੇ ਹਾਂ ਕਿ ਜਪਜੀ ਸਾਹਿਬ ਨੂੰ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਪੂਰੇ ਆਪਣੇ ਨਜ਼ਰੀਏ ਨਾਲ ਅਰਥ ਕਰੀਏ ਬੋਲ ਕੇ ਵੀ ਕਰੀਏ ਲਿਖਤੀ ਰੂਪ ਵਿੱਚ ਵੀ ਕਰੀਏ ਤੇ ਕਿਤਾਬਾਂ ਵੀ ਛਾਪੀਏ ਵੀ ਆਹ ਸਾਡਾ ਨਜ਼ਰੀਆ ਆਹ ਟੀਕਾ ਕਿਸੇ ਨੇ ਕੀਤਾ ਇਹਨਾਂ ਨੇ ਕੀਤਾ ਆਹ ਅਸੀਂ ਕੀਤਾ ਪ੍ਰੈਕਟੀਕਲਟੀ ਵੇਖ ਲਓ ਕਿਹੜੇ ਟੀਕੇ ਦੀ ਅਰਥ ਦੇਖੋ ਲਾਗੂ ਕਿਹੜਾ ਕੀਤਾ ਜਾ ਸਕਦਾ ਸਮਾਜ ਵਿੱਚ ਉਹ ਵੇਖੋ ਜਿਹੜਾ ਸਾਰਿਆਂ ਤੇ ਲਾਗੂ ਹੋ ਸਕੇ ਸਾਰੀ ਦੁਨੀਆਂ ਦੇ ਲੋਕਾਂ ਤੇ ਲਾਗੂ ਹੋ ਸਕੇ ਉਹ ਅਰਥ ਅਸੀਂ ਸਮਝੀਏ ਤੇ ਸਾਨੂੰ ਤੇ ਅੱਜ ਤੱਕ ਸਮਝਾਇਆ ਹੀ ਇਹਨਾਂ ਵੀ ਬਲਦਾਂ ਦੇ ਬਲਦ ਦੇ ਸਿੰਘਾਂ ਤੇ ਖੜੀ ਉਹ ਕਹਿੰਦੇ ਬਦਲਦਾ ਹੈ ਤੇ ਏਦਾਂ ਹੁੰਦਾ ਤੇ ਆਪਾਂ ਏਦਾਂ ਹੀ ਸੋਚਦੇ ਰਹੇ ਅੱਜ ਤੱਕ ਕਦੇ ਬਿਜਲੀ ਕਟਕਦੀ ਸੀ ਉਹਦਾ ਆਪਣਾ ਅਰਥ ਬਣਾ ਲਿਆ ਮਾਮਾ ਭਾਣਜਾ ਇਕੱਠੇ ਨਾ ਹੋਇਓ ਲੈ ਹੁਣ ਤੁਸੀਂ ਆ ਦਰਬਾਰ ਦੇ ਵਿੱਚ ਅਰਥ ਦਿੱਤਾ ਹੋਇਆ ਨਾ ਹਰ ਕੋਠੀ 'ਚ ਦਿੱਤਾ ਜਾਂਦਾ ਅੱਜ ਕੱਲ੍ਹ ਤੇ ਹੁਣ ਬਿਜਲੀਆਂ ਡਿੱਗਦੀਆਂ ਨੇ ਲੈ ਮਾਮੇ ਭਾਣਜੇ ਭਾਵੇਂ ਪੰਜਾਬ ਆ ਜਾਓ ਇੱਥੇ ਲਿਆ ਕੇ ਹੁਣ ਡਿੱਗੇ ਬਿਜਲੀ ਹੈ ਕਿ ਨਹੀਂ ਜਦੋਂ ਨਹੀਂ ਸੀ ਪਤਾ ਨਹੀਂ ਸੀ ਪਤਾ ਸਮਝ ਆ ਗਈ ਕਦੇ ਉਹਨੂੰ ਦੇਵੀ ਬਣਾ ਲੈਂਦੇ ਨੇ ਕਿਸੇ ਚੀਜ਼ ਨੂੰ ਕੁਛ ਬਣਾ ਲੈਂਦੇ ਨੇ ਕਿਸੇ ਚੀਜ਼ ਨੂੰ ਕੁਛ ਬਣਾ ਲੈਂਦੇ ਨੇ ਸਾਡੇ ਪਾਤਸ਼ਾਹ ਕਹਿੰਦੇ ਕਿਉਂ ਲੋਕਾਂ ਨੂੰ ਕਮਲੇ ਕਰਦੇ ਆ ਜ਼ਿੰਦਗੀ ਜੀਣ ਦੀ ਗੱਲ ਕਰੋ ਕਿਸੇ ਖੇੜੇ ਦੀ ਗੱਲ ਕਰੋ ਕਿਸੇ ਮਸਤੀ ਦੀ ਗੱਲ ਕਰੋ ਜ਼ਿੰਦਗੀ ਦੀ ਗੱਲ ਕਰੋ ਮਰਨ ਤੋਂ ਬਾਅਦ ਦੀ ਗੱਲ ਨਾ ਕਰੋ ਸੈਂਟਰ ਦੀ ਗੱਲ ਵੀ ਕਰ ਲਓ ਜਾਂ ਮਰਨ ਤੋਂ ਪਹਿਲਾਂ ਦੀਆਂ ਗੱਲਾਂ ਕਰੀ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਕਰੀ ਜਾਂਦੇ ਜਾਂ ਮਰਨ ਤੋਂ ਬਾਅਦ ਵੀ ਕਰੀ ਜਾਂਦੇ ਸੈਂਟਰ ਦੀ ਗੱਲ ਵੀ ਕਰ ਲਓ ਜ਼ਿੰਦਗੀ ਦੀ ਗੱਲ ਕਰ ਲਓ ਅੱਜ ਦੀ ਗੱਲ ਕਰ ਲਓ ਪ੍ਰੈਜੈਂਟ ਮੂਵਮੈਂਟ ਦੀ ਗੱਲ ਕਰ ਲਓ ਤੁਸੀਂ ਤੇ ਗੱਲਾਂ ਹੀ ਹੋਰ ਕਰੀ ਜਾਂਦੇ ਤਾਂ ਕਰਕੇ ਵੀਰੋ ਭਾਈਓ ਭੈਣੋ ਵੱਡਾ ਤੇਰਾ ਦਰਬਾਰ ਹੈ ਨਾ ਜਿਹੜਾ ਇਹਦੇ ਵਿੱਚ ਮੌਜਾਂ ਕਰੋ ਇਹਨੂੰ ਸਮਝੋ ਤੁਹਾਨੂੰ ਹਰ ਚੀਜ਼ ਇਹਦੇ ਚੋਂ ਪ੍ਰਾਪਤ ਹੋਊਗੀ ਹਰ ਚੀਜ਼ ਇਸ ਦਰਬਾਰ ਚ ਹਰ ਚੀਜ਼ ਮਿਲੂ ਜੇ ਦੋ ਪੁੱਤ ਲਏ ਨੇ ਤੇ ਇਸ ਦਰਬਾਰ ਦੀ ਰਿਕੁਆਇਰਮੈਂਟ ਸਮਝ ਕੇ ਸ਼ਰਤ ਪੂਰੀ ਕਰਕੇ ਤੈਂ ਬੱਚੇ ਲਏ ਇਸ ਦਰਬਾਰ ਚ ਉਹ ਦਰਬਾਰ ਹੈ ਵੱਡਾ ਤੇਰਾ ਦਰਬਾਰ ਕੁਦਰਤ ਦਾ ਦਰਬਾਰ ਨਿਜਮ ਜੋ ਜੋ ਵੀ ਤੂੰ ਪ੍ਰਾਪਤ ਕੀਤਾ ਹੈ ਉਹਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਤੇ ਉਹਨੇ ਦੇ ਦਿੱਤਾ ਤੇਰੇ ਪੁੱਤਾਂ ਲਈ ਵੀ ਦਰਬਾਰ ਹਾਜ਼ਰ ਹੈ ਤੂੰ ਦਾੜੀ ਰੱਖੀ ਹੈ ਤੂੰ ਨਹੀਂ ਰੱਖੀ ਤੂੰ ਅੰਮ੍ਰਿਤ ਛਕਿਆ ਤੂੰ ਨਹੀਂ ਛਕਿਆ ਤੂੰ ਹਿੰਦੂ ਹੈ ਤੂੰ ਮੁਸਲਮਾਨ ਹੈ ਇਸ ਦਰਬਾਰ ਦੀ ਸ਼ਰਤ ਪੂਰੀ ਕਰਿਓ ਕੁਦਰਤ ਦੇ ਦਰਬਾਰ ਦੀ ਉਹੀ ਹੋਜੂ ਪੂਰਾ ਤਾਂ ਹੀ ਤੇ ਵੇਖੋਗੇ ਤੁਸੀਂ ਦਾੜੀਆਂ ਕੱਟੀਆਂ ਕੇਸ ਨਹੀਂ ਰੱਖੇ ਬੱਚੇ ਤੇ ਉਹਨਾਂ ਦੇ ਵੀ ਹੋਈ ਜਾਂਦੇ ਸ਼ਰਾਬਾਂ ਪੀਣ ਵਾਲੇ ਦੇ ਵੀ ਹੋਈ ਜਾਂਦੇ ਕਾਮਰੇਡਾਂ ਦੇ ਵੀ ਹੋਈ ਜਾਂਦੇ ਏਦਾਂ ਨਹੀਂ ਨਾ ਹੈ ਉਹ ਦਰਬਾਰ ਦੀ ਸ਼ਰਤ ਪੂਰੀ ਕਰਕੇ ਆਦਾਤ ਲੈ ਗਏ ਤੇ ਖੁੱਲ੍ਹਾ ਹੈ ਸਦਾ ਹੀ ਸਭ ਲਈ ਖੁੱਲ੍ਹਾ ਹੈ ਉਸ ਦਰਬਾਰ ਦੀ ਅਸੀਂ ਸਿੱਖ ਕਦੇ ਨਾ ਮੈਂ ਕਹਿੰਦਾ ਅਸੀਂ ਉਸ ਦਰਬਾਰ ਨੂੰ ਜੇ ਐਕਸਪਲੇਨ ਕਰ ਦਿੰਦੇ ਤੇ ਅੱਜ ਮੈਂ ਦਾਅਵੇ ਨਾਲ ਕਹਿੰਦਾ ਅੱਧੀ ਦੁਨੀਆ ਨੇ ਗੁਰੂ ਨਾਨਕ ਦੇ ਕਾਇਲ ਹੋ ਜਾਣਾ ਸੀ ਕਬੀਰ ਜੀ ਤੇ ਰਵਿਦਾਸ ਜੀ ਉਹਨਾਂ ਦੇ ਰੋਲ ਮਾਡਲ ਹੋਣੇ ਸੀ ਇਹ ਸੱਚਾਈ ਕਹਿ ਰਿਹਾ ਅਸੀਂ ਸਹੀ ਐਕਸਪਲੇਨ ਕਰਦੇ ਦੁਨੀਆ ਨੇ ਕਹਿਣਾ ਸੀ ਕਿਹੜਾ ਬਾਬਾ ਜਿਹੜਾ ਇੱਦਾਂ ਸਮਝਾ ਕੇ ਗਿਆ ਜਿਹਨੇ ਆਪਣੇ ਦਰਬਾਰਾਂ ਨਾਲ ਨਹੀਂ ਜੋੜਿਆ ਜਿਹੜਾ ਵੱਡੇ ਦਰਬਾਰ ਦੀ ਗੱਲ ਕਰਦਾ ਸਾਂਝੇ ਦਰਬਾਰ ਦੀ ਗੱਲ ਕਰਦਾ ਉਹ ਕਿਹੜਾ ਕੁਦਰਤ ਦੇ ਦਰਬਾਰ ਦੀ ਗੱਲ ਨਹੀਂ ਕਰਦਾ ਜੋ ਸੱਚ ਹੈ ਰੀਅਲ ਹੈ ਹੈਗਾ ਜਿਹੜਾ ਜਿਹਦੇ ਤੇ ਸਵਾਲ ਕਰਕੇ ਵਿਖਾਓ ਤੁਸੀਂ ਹਰ ਦਰਬਾਰ ਦਾ ਹਰ ਚੀਜ਼ ਦਾ ਇੱਕ ਟਾਈਮ ਹੈ ਟਾਈਮ ਪੀਰੀਅਡ ਬਣਦਾ ਢਹਿੰਦਾ ਬਣਦਾ ਢਹਿੰਦਾ ਬਣਦਾ ਢਹਿੰਦਾ ਮੈਂਟੇਨੈਂਸ ਕਰਾਈ ਜਾਂਦੇ ਨੇ, ਚੱਲੀ ਜਾਂਦਾ, ਸਪੋਰਟਾਂ ਦੇਈ ਜਾਣਗੇ, ਪਰ ਉਹ ਦਰਬਾਰ ਹੈ ਜਿਹੜਾ ਸਦਾ ਅਟਲ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਉਹਦੇ ਦਰ ਦੇ ਗੋਲੇ ਬਣੇ, ਉਹ ਪਾਤਸ਼ਾਹ ਨੇ ਉਹਦੇ ਦਰ ਦੇ ਗੋਲੇ ਬਣਾਇਆ। ਤੇਰੇ ਦਰ ਦੇ ਅਸੀਂ ਹਾਂ ਗੋਲੇ, ਜਿਹੜਾ ਕੁਦਰਤ ਨਾਲ ਪਿਆਰ ਕਰਦਾ, ਫਿਰ ਕੁਦਰਤ ਰੂਪੀ ਰੱਬ ਕਹਿ ਲਈਏ ਉਹਨੂੰ ਪਿਆਰ ਕਰਦਾ, ਵੱਧ ਕੇ ਕਰਦਾ। ਵੇਖੋ ਤੁਸੀਂ ਕੁਦਰਤ ਨਾਲ ਪਿਆਰ ਕਰੋ, ਕੁਦਰਤ ਦਾ ਨਿਯਮ ਸਮਝੋ, ਇੱਕ ਦਾਣਾ ਬੀਜੋ ਕਿੰਨੇ ਗੁਣਾ ਮੋੜ ਦਿੰਦਾ, ਕਿੰਨੇ ਦਾਣੇ ਲੱਗਦੇ ਵੇਖੋ ਇੱਕ ਬੱਲੀ ਨੂੰ, ਕਿੰਨੇ ਦਾਣੇ ਲੱਗਦੇ। ਕਣਕ ਬੀਜਣੀ ਹੈ, ਇਹਦੇ ਨਾਲ ਪਿਆਰ ਕਰੋ, ਇੱਕ ਅੰਬ ਦੀ ਗਿਟਕ ਬੀਜੀ ਵੇਖੀ ਕਿੰਨੇ ਤੋਂ, ਇਹ ਕਿੰਨਾ ਪਿਆਰ ਕਰਦਾ ਸਾਨੂੰ, ਤੂੰ ਕਿੰਨਾ ਕੁ ਦਿੱਤਾ ਸੀ, ਕਿੰਨਾ ਕੁ ਦਿੱਤਾ ਸੀ ਤੂੰ, ਜਿਹੜਾ ਤੈਨੂੰ ਪੁੱਤ ਤੇ ਧੀ ਬਣਾ ਕੇ ਹੱਥਾਂ ਚ ਰੱਖਤਾ ਲਿਆ, ਇਹਨੂੰ ਦੇ ਕੁਦਰਤ, ਇਹ ਦੇਖੋ ਮੋੜ ਦੀ। ਜਿਹੜਾ ਤੇਰੀ ਘਰ ਵਾਲੀ ਨੇ ਬੱਚਾ ਨਰਸ ਨੇ ਲਿਆ ਕੇ ਤੇਰੇ ਹੱਥ ਤੇ ਐ ਰੱਖਤਾ ਸੀ, ਆ ਚੱਕ, ਤੂੰ ਕਿੰਨਾ ਦਿੱਤਾ ਸੀ ਤੇ ਇਹਨੇ ਕਿੱਦਾਂ ਦਾ ਬਣਾ ਕੇ ਮੋੜਿਆ, ਸਾਹ ਚੱਲਦੇ ਦਿੱਤੇ, ਧੜਕਣ ਚੱਲਦੀ, ਰੋਂਦਾ ਬੋਲਦਾ, ਹੱਸਦਾ ਮੋੜਿਆ ਕਿ ਨਹੀਂ ਮੋੜਿਆ, ਵੇਖੋ ਕਿੰਨਾ ਮੋੜਦੀ ਹੈ। ਫਿਰ ਕਹਿੰਦੇ ਰੱਬ ਲੱਭਣਾ ਲਾ ਦੱਸ ਲੱਖ ਲਾਂਤ ਸਾਡੀ ਸੋਚ ਦੀ, ਹਜੇ ਤੱਕ ਨਹੀਂ ਸਾਡੇ ਸਮਝ ਚ ਪਈ ਗੱਲ, ਅਜੇ ਹੋਰ ਕੀ ਪਾਲਣਾ, ਕਿੰਨੇ ਗੁਣਾ ਦੇਣਾ ਤੇ ਕਿੰਨੇ ਗੁਣਾ ਮੋੜਦਾ, ਕਿੰਨਾ ਕੁ ਦੇਣਾ ਵੇਖ ਲਓ ਨਾ ਤੁਸੀਂ ਹਿਸਾਬ ਤੇ ਲਾਓ, ਹਰ ਚੀਜ਼ ਕਿੰਨੀ ਕੁ ਦਿੰਦੇ ਹੋ ਤੁਸੀਂ ਤੇ ਕਿੰਨਾ ਮੋੜਦਾ, ਕਿੰਨਾ ਗੁਣਾ ਵੱਧ ਸਾਨੂੰ ਪਿਆਰ ਕਰਦਾ, ਹੋਰ ਕਿਹੜਾ ਰੱਬ ਭਾਲਦਾ। ਆਹ ਤੇ ਹੈਗਾ ਆਲੇ ਦੁਆਲੇ ਵਿੱਚ ਹੀ ਰੱਬ ਦੇ ਰਹਿੰਦੇ ਆ, ਲਹਿਰਾਂ ਸਮੁੰਦਰ ਦੇ ਵਿੱਚ ਨੇ, ਕਿਰਨ ਸੂਰਜ ਦੇ ਵਿੱਚ ਹੈ, ਧਾਗਾ ਕੱਪੜੇ ਦੇ ਵਿੱਚ ਹੀ ਹੈ, ਤੇ ਅਸੀਂ ਸਾਰੇ ਵੀ ਰੱਬ ਦੇ ਵਿੱਚ ਹੀ ਹਾਂ ਤੇ ਰੱਬ ਦਾ ਹੀ ਇੱਕ ਪਾਰਟ ਹਾਂ, ਹਿੱਸਾ ਹਾਂ, ਰੂਪ ਹਾਂ। ਕਿੰਨੀ ਸੋਹਣੀ ਵਿਚਾਰਧਾਰਾ ਹੈ, ਕਿੰਨੀ ਸੋਹਣੀ ਜ਼ਿੰਦਗੀ ਬਣ ਜਾਂਦੀ ਹੈ ਵੀ ਅੱਛਾ ਯਾਰ ਮੈਂ ਕਮਲਾ ਵੇਖ ਹੀ ਨਹੀਂ ਸਕਿਆ, ਐਡਾ ਵੱਡਾ ਦਰਬਾਰ ਮੈਂ ਵੇਖਿਆ ਹੀ ਨਹੀਂ ਕਦੀ, ਮੈਂ ਕਦੇ ਗੌਰ ਹੀ ਨਹੀਂ ਕੀਤੀ, ਨਾ ਪੰਜੀ ਲੱਗੇ, ਨਾ ਕਿਰਾਇਆ ਲਾਉਣਾ ਪਵੇ, ਨਾ ਖਰਚਾ ਕਰਨਾ ਪਵੇ, ਨਾ ਟਾਈਮ ਕੱਢਣਾ ਪਵੇ, ਸੁਰਤ ਮਾੜੀ ਜੀ ਲੈ ਜਾਓ, ਹੈਗਾ ਤੇ ਵਿੱਚ ਹੀ, ਧਿਆਨ ਦੇ ਦਿਓ ਮਾੜਾ ਜਿਹਾ ਇਹਦੇ ਵੱਲ, ਮਾੜਾ ਜਿਹਾ ਧਿਆਨ ਦੇ ਦੇ ਬਸ, ਕਿੰਨੇ ਗੁਣਾ ਸਾਨੂੰ ਗਲਵੱਕੜੀ ਚ ਪਾ ਕੇ ਰੱਖਦਾ ਕੁਦਰਤ ਦਾ ਸਿਸਟਮ, ਤੇ ਵੱਡੇ ਵੱਡੇ ਭੁਚਾਲ ਆ ਰਹੇ ਨੇ ਤੇ ਸਾਡੀਆਂ ਗਲਤੀਆਂ ਨੇ, ਬਸ ਨਫ਼ਰਤ ਕਰਦੇ ਹਾਂ ਅਸੀਂ, ਕੁਦਰਤ ਨੂੰ ਸਾਂਭਿਆ ਨਹੀਂ ਮਤਲਬ ਕੁਦਰਤ ਨਾਲ ਨਫ਼ਰਤ, ਮਤਲਬ ਰੱਬ ਨਾਲ ਨਫ਼ਰਤ, ਤੇ ਕਦੇ ਕਦੇ ਫਿਰ ਉਹ ਵੀ ਨੱਕ ਜਿਹਾ ਚਾੜਦਾ, ਖਿੱਚਦਾ ਨਾ ਜਦੋਂ, ਫਿਰ ਵੱਡੇ ਵੱਡੇ ਹਿੱਲ ਉਦੋਂ ਹੀ ਪਤਾ ਲੱਗਦਾ ਵੀ ਹਿੱਲ ਗਿਆ ਸਾਰਾ ਕੁਛ, ਮਰ ਗਿਆ 500 ਬੰਦਾ ਇਕੱਠਾ ਹੀ, ਹਲ ਹਿੱਲ ਗਈ ਧਰਤੀ, ਕਿਉਂਕਿ ਕੁਦਰਤ ਨੂੰ ਤੁਸੀਂ ਸਾਂਭਦੇ ਨਹੀਂ, ਉਹ ਤੁਹਾਨੂੰ ਫਿਰ ਕਿਵੇਂ ਸਾਂਭੂ, ਜਿੰਨੀ ਇਹਦੀ ਸੰਭਾਲ ਕਰੋਗੇ, ਸਾਰਾ ਸਮੁੱਚਤਾ ਦੇ ਰੂਪ ਵਿੱਚ ਸੋਚੋਗੇ, ਇਹਨੂੰ ਕਿਹਦੀ ਕੇਅਰ ਕਰੋਗੇ, ਇਹ ਤੁਹਾਡੀ ਕਈ ਗੁਣਾ ਵੱਧ ਕੇਅਰ ਕਰੂ, ਤੁਸੀਂ ਇਹਨੂੰ ਸਾਂਭ ਕੇ ਰੱਖਿਓ, ਇਹ ਤੁਹਾਨੂੰ ਸਾਂਭ ਕੇ ਰੱਖੋ, ਬੜੀ ਕੇਅਰ ਕਰੂ ਤੁਹਾਡੀ, ਪਰ ਇਹ ਨੁਕਤੇ ਨੂੰ ਸਮਝ ਕੇ ਕਿਤੇ ਜ਼ਿੰਦਗੀ ਜੀ ਲੈਂਦੇ ਸਵਾਦ ਆ ਜਾਂਦਾ। ਸਾਡੇ ਸਤਿਗੁਰੂ ਜੀ ਨੇ ਤਾਂ ਨਾ ਇੰਨਾ ਸਾਨੂੰ ਸਮਝ ਦਿੱਤੀ ਸੀ, ਪਰ ਮਨ ਮੂਰਖ ਅਜੂ ਨਾ ਸਮਝਤ, ਅਸੀਂ ਨਹੀਂ ਸਮਝ ਸਕਦੇ, ਸਾਡੇ ਇਹ ਚੀਜ਼ ਪੱਲੇ ਨਹੀਂ ਪੈ ਸਕਦੀ, ਸਾਡਾ ਮੈਂ ਜੇ ਏਦਾਂ ਵੀ ਕਹਿ ਲਾਂ ਵੀ ਸਾਡੇ ਸਿੱਖਾਂ ਦੀ ਸਾਡੀ ਅੰਡਰਸਟੈਂਡਿੰਗ ਬਹੁਤ ਅਜੇ ਨੀਵੀਂ ਹੈ, ਪੱਧਰ ਬਹੁਤ ਨੀਵੀਂ ਹੈ। ਆਹ ਜਿਹੜਾ ਵਿਸ਼ਾ ਮੈਂ ਜਿਹੜੀ ਗੱਲ ਕਰਦਾ, ਇਹਨੂੰ ਵਿਸ਼ੇ ਨੂੰ ਤੁਸੀਂ ਛੇੜ ਕੇ ਵੇਖੋ, 10-20-50 ਬੰਦਿਆਂ ਚਗਲਾ ਕਹਿੰਦਾ ਪਾਗਲਾਣੀਆਂ ਗੱਲਾਂ ਕਰੀ ਜਾਂਦੇ ਯਾਰ, ਏਦਾਂ ਦੇ ਕੋਨਸੈਪਟ ਨਾ ਸਮਝ ਚ ਹੀ ਨਹੀਂ ਆਉਂਦੇ, ਹੋਰ ਤੇ ਗੱਲ ਛੱਡੋ ਪ੍ਰਚਾਰਕਾਂ ਦੇ ਸਮਝ ਚ ਨਹੀਂ ਪੈਂਦੀ, ਨਾਲੇ ਜਮੀ ਸਿੱਧੀ ਗੱਲ, ਸਿੱਧੀ ਗੱਲ ਸੌਖੇ ਸ਼ਬਦ ਨੇ, ਪਰ ਸਾਡੇ ਬੰਦੇ ਸਮਝਣਾ ਹੀ ਨਹੀਂ ਚਾਹੁੰਦੇ, ਇਸੇ ਕਰਕੇ ਨਰਕ ਭੋਗ ਰਹੇ ਆ। ਸਵਰਗ ਨਹੀਂ, ਸਵਰਗ ਬਣਾਉਣਾ ਸੀ ਚਾਹੇ ਨਰਕ ਬਣਾਉਣਾ ਸੀ, ਕੱਲ ਆਪਾਂ ਗੱਲ ਕੀਤੀ ਵੀ ਮਰਜ਼ੀ ਸਾਡੀ ਹੈ, ਤੇ ਨਰਕ ਵਰਗੀ ਜ਼ਿੰਦਗੀ ਤੇ ਬਤੀਤ ਕਰ ਰਹੇ ਹਾਂ, ਪਰ ਇਹਨੂੰ ਬਦਲਣ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੂੰ ਕੀਤਾ ਤੇ ਸਾਡਾ ਭਲਾ ਹੀ ਹੈ ਪਰ ਮੈਂ ਜਾਣਿਆ ਨਹੀਂ। ਤੂੰ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰੱਖ ਹੋ ਆਪਣੇ ਭਾਲਾ, ਤੂੰ ਸਾਡਾ ਭਲਾ ਕਰਦਾ ਹੈ, ਸਾਡੇ ਕਮਲਿਆਂ ਦੇ ਸਮਝ ਚ ਪੈਂਦੀ ਹੋਈ ਨਹੀਂ ਗੱਲ, ਤੂੰ ਬੜੀ ਕਿਰਪਾ ਕੀਤੀ, ਜੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਮਿਲਣ, ਗੁਰੂ ਗੋਬਿੰਦ ਸਿੰਘ ਮਿਲਣ ਸਾਨੂੰ, ਗੁਰੂ ਅਰਜਨ ਦੇਵ ਜੀ ਮਿਲ ਜਾਣ, ਕਬੀਰ ਜੀ ਮਿਲ ਜਾਣ, ਚਰਨ ਫੜ ਲਈਏ ਛੱਡੀਏ ਹੀ ਨਾ, ਭਗਤ ਰਵਿਦਾਸ ਜੀ ਮਿਲ ਜਾਣ ਧੋ ਦਈਏ ਚਰਨ ਉਹਨਾਂ ਦੇ, ਵੀ ਤੁਸੀਂ ਇੰਨਾ ਵਧੀਆ ਸਮਝਾਇਆ ਸਾਡੇ ਕਮਲਿਆਂ ਦੇ ਸਮਝ ਨਹੀਂ, ਨਾਲੇ 500 ਸਾਲ ਪਹਿਲਾਂ ਇੱਡੀ ਅੰਡਰਸਟੈਂਡਿੰਗ ਕਮਾਲ ਦੀ, ਵਾਹ ਵਾਹ ਹੀ ਨਿਕਲਦਾ ਵੀ ਕਮਾਲ ਹੈ ਕਮਾਲ, ਪਰ ਸਾਡੇ ਸਮਝ ਵਿੱਚ ਨਹੀਂ ਇਹ ਲੁਕਦਾ ਪਿਆ।
ਮੈਂ ਮੂਰਖ ਨਾ ਜਾਣ ਗੁਰੂ ਮੇਰਾ ਭਲਾ ਕਰੇ, ਸਾਹਿਬ ਮੇਰਾ ਭਲਾ ਕਰੇ, ਮੈਂ ਮੂਰਖ ਨਾ ਜਾਣਾ ਸਾਹਿਬ
ਕੱਢੋ
ਮੂਰਖ ਨਾ ਜਾਣਾ ਸਾਹਿਬ ਮੇਰਾ ਲੱਜ ਕੇ
ਬੜਾ ਪਰਉਪਕਾਰ ਹੋਇਆ ਸਾਡੇ ਤੇ ਕਰਨ ਵਾਲਿਆਂ ਨੇ ਕੀਤਾ ਉਹਦਾ ਖਮਿਆਜਾ ਭੁਗਤਿਆ ਕਬੀਰ ਜੀ ਨੇ ਜਿਹੜਾ ਗਿਆਨ ਦਿੱਤਾ ਇਹ ਬੜਾ ਮਹਿੰਗਾ ਦਿੱਤਾ ਤੇ ਉਸ ਅਗਲਾ ਕਹਿੰਦਾ ਅੱਛਾ ਜੀ ਕੀਮਤ ਕੀ ਦੇਣੀ ਪਈ ਇਸ ਗਿਆਨ ਨੂੰ ਦੇਣ ਲਈ 500 ਸਾਲ ਪਹਿਲਾਂ ਹਾਥੀਆਂ ਦੇ ਥੱਲੇ ਲਤਾੜਨ ਤੱਕ ਗਏ ਅਗਲੇ ਗੁਰੂ ਅਰਜਨ ਦੇਵ ਜੀ ਨੂੰ ਇਹ ਗਿਆਨ ਦੇਣ ਵਾਸਤੇ ਤਵੀ ਤੇ ਬਹਿਣਾ ਪੈ ਗਿਆ ਡੇਗਾਂ ਚ ਕੱਢਣਾ ਪੈ ਗਿਆ ਕਹਿੰਦੇ ਗੱਲ ਕਰਨੀ ਹੈ ਤੇ ਸੱਚੀ ਕਰਨੀ ਹੈ ਤੇ ਠੀਕ ਕਰਨੀ ਹੈ ਤਾਂ ਜਾ ਕੇ ਸਾਨੂੰ ਇੱਕ ਗਿਫਟ ਦਿੱਤਾ ਵੀ ਜ਼ਿੰਦਗੀ ਬਣ ਜੂ ਇਹਦੇ ਨਾਲ ਜੇ ਸਮਝ ਜਾਣਗੇ ਪਰ ਸਾਡੇ ਵਰਗਿਆਂ ਨੇ ਖੋਲਿਆ ਹੀ ਨਹੀਂ ਸਮਝਿਆ ਹੀ ਨਹੀਂ ਕੋਸ਼ਿਸ਼ ਵੀ ਨਹੀਂ ਕੀਤੀ ਜਿਵੇਂ ਕਿਸੇ ਨੇ ਸਮਝਾ ਦਿੱਤਾ ਉਵੇਂ ਹੀ ਸਮਝ ਗਏ ਜਿਵੇਂ ਕਿਸੇ ਨੇ ਸਾਨੂੰ ਮਗਰ ਲਾ ਲਿਆ ਮਗਰ ਲੱਗ ਗਏ ਸਾਰਿਆਂ ਨੇ ਜਿੱਦਾਂ ਜਿੱਦਾਂ ਸਮਝਾਇਆ ਉਵੇਂ ਉਵੇਂ ਮਗਰ ਲੱਗ ਗਏ ਪਰ ਆਪ ਨਾ ਪੜ੍ਹਿਆ ਨਾ ਸਮਝਿਆ ਨਾ ਵਿਚਾਰਿਆ ਤਾਂ ਕਰਕੇ ਇਸ ਦਰਬਾਰ ਨੂੰ ਜੇ ਸਮਝਾਂਗੇ ਤੇ ਗੱਲ ਫੇਰ ਬਣਨੀ ਹੈ ਤੇ ਵੇਖੋ ਧਿਆਨ ਨਾਲ ਸਮਝਿਓ ਜਦੋਂ ਇਹ ਨੁਕਤਾ ਸਮਝ ਆ ਗਿਆ ਕਬੀਰ ਜੀ ਕਹਿੰਦੇ ਹੈ ਕਹਿੰਦੇ ਜਦੋਂ ਇਹ ਨੁਕਤਾ ਨਾ ਕਲਿੱਕ ਹੋ ਗਿਆ ਅੰਡਰਸਟੈਂਡਿੰਗ ਬਣ ਗਈ ਦਿਮਾਗ 'ਚ ਵੜ ਗਈ ਗੱਲ ਕਹਿੰਦੇ ਫਿਰ ਨਾ ਮਨ ਹੈ ਜਿਹੜਾ ਮਨ ਸਾਡਾ ਕਹਿੰਦੇ ਫਿਰ ਉਹਦੇ ਗੁਣ ਗਾਉਣ ਲੱਗ ਪਿਆ ਫਿਰ ਹਰ ਵੇਲੇ ਨਾ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਇਹ ਕਿਸੇ ਬੰਦੇ ਨੂੰ ਨਹੀਂ ਕਿਹਾ ਜਾ ਰਿਹਾ ਹੁਣ ਵੇਖ ਸੁਣਨ 'ਚ ਐ ਨਹੀਂ ਲੱਗਦਾ ਵੀ ਜਿਵੇਂ ਕਿਸੇ ਗਾਉਣ ਵਾਲੇ ਨੂੰ ਗੀਤ ਗੁਰਬਾਣੀ ਗਾਉਣ ਵਾਲੇ ਨੂੰ ਕਿਹਾ ਜਾ ਰਿਹਾ ਵੀ ਕਿਆ ਗਾਉਂਦਾ ਹੈ ਅਰਥ ਐ ਲੱਗਦਾ ਨਹੀਂ ਸਿੱਧਾ 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 ਨਹੀਂ ਲੱਗਦਾ ਜੇ ਕਿਸੇ ਨੂੰ ਕਿਹਾ ਜਾ ਰਿਹਾ ਵੀ ਵਾਹ ਜੀ ਵਾਹ ਕਿਆ ਗਾਉਂਦਾ ਹੈ ਏਦਾਂ ਨਹੀਂ ਕਹਿੰਦੇ ਮੇਰਾ ਮਨ ਜਦੋਂ ਸਮਝ ਗਿਆ ਤੇ ਕਹਿੰਦੇ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਮੇਰੀ ਅੰਡਰਸਟੈਂਡਿੰਗ ਬਣ ਗਈ ਫੀਲਿੰਗ ਬਣ ਗਈ ਕਹਿੰਦੇ ਉਹਦੇ ਕਰਕੇ ਵਾਹ ਵਾਹ ਕਿੰਨਾ ਖੁਸ਼ ਖੁਸ਼ ਰਹਿੰਦਾ ਵਾ ਕਿਆ ਖੂਬ ਗਾਉਂਦਾ ਹੈ ਕਿਉਂ ਗਾਉਂਦਾ ਹੈ ਹਰ ਕਾ ਨਾਮ ਮੇਰੇ ਮਨ ਭਾਵਤਾ ਹੈ ਇਹ ਤਾਂ ਗਾਵਤਾ ਹੈ ਮੇਰੇ ਭਾਵਤਾ ਹੈ ਮੈਨੂੰ ਭਾਉਂਦਾ ਹੈ ਮੈਨੂੰ ਹਰੀ ਦਾ ਗਿਆਨ ਚੰਗਾ ਲੱਗਣ ਲੱਗ ਗਿਆ ਤਾਂ ਗਾਉਂਦਾ ਹੈ ਫੀਲਿੰਗ ਮੇਰੀ ਤਾਂ ਇਦਾਂ ਦੀ ਬਣੀ ਇੰਟਰਸਟ ਬਣਿਆ ਮੇਰਾ ਹੁਣ ਕਿੰਨਾ ਵਧੀਆ ਵਧੀਆ ਜ਼ਿੰਦਗੀ ਜੀ ਰਹੇ ਖੁਸ਼ ਖੁਸ਼ ਰਹਿੰਦੇ ਕਿੰਨਾ ਆਨੰਦ ਬਣ ਗਿਆ ਕਿਆ ਖੂਬ ਗਾਵਤਾ ਹੈ ਆਪਣੇ ਮਨ ਨੂੰ ਕਹਿੰਦੇ ਕਬੀਰ ਜੀ ਹੁਣ ਅਗਲਾ ਕਹਿੰਦਾ ਉੱਥੇ ਵੀ ਗਾਉਂਦੇ ਹੁੰਦੇ ਨੇ, ਉੱਥੇ ਵੀ ਗਾਉਂਦੇ ਨੇ, ਉਹ ਕੀਰਤਨੀਏ ਗਾਉਂਦੇ ਨੇ, ਉਹ ਕਾਬੇ ਵਾਲੇ ਗਾਉਂਦੇ ਨੇ, ਉਹ ਮੱਕੇ ਵਾਲੇ ਗਾਉਂਦੇ ਨੇ, ਉਹ ਸੂਫੀ ਗਾਉਂਦੇ ਨੇ, ਉਹ ਬ੍ਰਹਮਣ ਗਾਉਂਦੇ ਨੇ, ਮਾਲਾ ਪਾ ਕੇ ਗਾਉਂਦੇ ਨੇ, ਟੱਲੀਆਂ ਵਜਾ ਕੇ ਗਾਉਂਦੇ ਨੇ, ਸੰਖਾਂ ਨਾਲ ਗਾਉਂਦੇ ਨੇ, ਵਾਜਿਆਂ ਨਾਲ ਗਾਉਂਦੇ ਨੇ। ਕਬੀਰ ਜੀ ਕਹਿੰਦੇ ਛੱਡੋ, ਮੇਰਾ ਮਨ ਗਾਵਦਾ ਹੈ, ਬਿਨਾਂ ਸਾਜ਼ਾਂ ਤੋਂ ਗਾਵਦਾ ਹੈ, ਆਪਣੇ ਆਪ ਗਾਵਦਾ ਹੈ, ਬਿਨਾਂ ਸਿੱਖੇ ਗਾਵਦਾ ਹੈ। ਬਸ ਉਹ ਸਮਝ ਆਉਣ ਕਰਕੇ, ਨੌਲੇਜ ਹੋਣ ਕਰਕੇ, ਫੀਲਿੰਗ ਬਣ ਗਈ। ਇਹਦਾ ਅਰਥ ਇਹ ਹੈ ਕਿ ਮਨ ਗਾਵਦਾ, ਵਾਹ ਵਾਹ ਕਿਆ ਖੂਬ ਗਾਵਦਾ ਹੈ, ਹਰ ਕਾ ਨਾਮ ਮੇਰੇ ਮਨ ਭਾਵਦਾ ਹੈ, ਤਾਂ ਗਾ ਰਿਹਾ ਮੈਂ, ਤਾਂ ਰਸ ਬਣਿਆ। ਤੇ ਹੁਣ ਆਪਾਂ ਕਹਿੰਦੇ 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 ਚੱਲੋ ਹੱਜ, ਚੱਲੋ ਕਹਿੰਦੇ ਤੀਰਥਾਂ ਦੇ ਕੰਢੇ ਤੇ, ਗੋਮਤੀ ਦਰਿਆ ਦੇ ਕੰਢੇ ਤੇ ਤੀਰਥਾਂ ਤੇ ਨਹਾ ਕੇ ਆਈਏ। ਕਹਿੰਦੇ ਨਾ ਮੈਂ ਹੱਜ ਜਾਵਾਂ ਨਾ ਹਿੰਦੂ ਵਾਲੇ ਤੀਰਥਾਂ, ਦੋਨਾਂ ਨੂੰ ਕੱਟਤਾ ਕਬੀਰ ਜੀ ਨੇ। ਕਹਿੰਦੇ ਮੈਂ ਦੋਨਾਂ ਦੇ ਨਹੀਂ ਜਾਂਦਾ। ਮੁਸਲਮਾਨ ਕਹਿੰਦੇ ਸਾਡੇ ਵਾਲੇ ਪਾਸੇ ਆ ਜਾ, ਹਿੰਦੂ ਕਹਿੰਦੇ ਸਾਡੇ ਵਾਲੇ ਪਾਸੇ ਆ ਜਾ, ਦੋ ਹੀ ਫਿਰਕੇ ਸੀ ਉਦੋਂ, ਧਰਮ ਦੋ ਹੀ ਸੀ, ਦੋਨਾਂ ਦੀਆਂ ਗੱਲਾਂ ਨੂੰ ਕੱਟਤਾ। ਕਹਿੰਦੇ ਤੁਸੀਂ ਤੇ ਯਾਰ ਆਪੋ ਆਪਣੇ ਪਾਸੇ ਖਿੱਚਦੇ ਹੈ, ਇੱਥੇ ਆ ਜਾਣ, ਇੱਥੇ ਆ ਜਾਣ। ਕਹਿੰਦੇ ਮੈਂ ਦੋਵੇਂ ਥਾਂ ਨਹੀਂ ਜਾਣਾ। ਪੰਗਤੀਆਂ ਸੁਣਿਓ ਪਹਿਲੀ, ਹਾਂਜੀ।
ਹੱਜ ਹਮਾਰੀ ਗੋਮਤੀ ਕੀ ਜਹਾਂ ਬਸੇ ਪੀਤੰਬਰ ਦੀ।
ਇਹਨੂੰ ਵਧਾਇਆ ਨਾ ਕਰੋ ਆਵਾਜ਼, ਫਿਰ ਜ਼ਿਆਦਾ ਵੱਜਦੀ ਹੈ, ਘਟਾਣੀ ਪੈਂਦੀ ਹੈ। ਅੱਛਾ, ਫਿਰ ਤਾਂ ਠੀਕ ਹੈ, ਰਿਕਾਰਡਿੰਗ ਵਿੱਚ ਫਿਰ ਹੋਰ ਤਰ੍ਹਾਂ ਜਾਂਦੀ ਹੋਣੀ ਹੈ ਨਾ। ਚਲੋ ਹੁਣ ਫਿਰ ਪੰਗਤੀ ਦੁਬਾਰਾ ਸੁਣ।
ਹੱਜ ਹਮਾਰੀ ਗੋਮਤੀ ਦੀ ਜਹਾਂ ਬਸੇ ਪੀਤੰਬਰ ਦੀ।
ਕਹਿੰਦੇ ਸਾਡਾ ਹੱਜ ਤੇ ਗੋਮਤੀ ਦੇ ਕੰਢੇ ਤੇ, ਦਰਿਆਵਾਂ ਦੇ ਹਿੰਦੂਆਂ ਦੇ ਕੰਢਿਆਂ ਤੇ ਜਿਹੜੇ ਮੰਦਰ ਨੇ, ਕਹਿੰਦੇ ਸਾਡਾ ਮੁਸਲਮਾਨਾਂ ਵਾਲਾ ਹੱਜ ਵੀ ਤੇ ਸਾਡਾ ਤੀਰਥਾਂ ਤੇ ਨਹਾਉਣਾ ਵੀ, ਪਤਾ ਕਿੱਥੇ ਹੈ? ਜਹਾਂ ਬਸੈ ਪੀਤਾਂਬਰ ਪੀਰ। ਕਹਿੰਦੇ ਜਿੱਥੇ ਪ੍ਰਭੂ ਕਹਿ ਲਓ, ਪੀਤਾਂਬਰ ਪ੍ਰਭੂ, ਉਹਦੇ ਪਿਆਰੇ ਜਿੱਥੇ ਵਸਦੇ ਆ, ਕਹਿੰਦੇ ਸਾਡਾ ਤੀਰਥ ਤੇ ਉੱਥੇ ਹੀ ਹੈ, ਸਾਡਾ ਤੀਰਥ ਉੱਥੇ ਹੀ ਹੈ ਜਿੱਥੇ ਪਿਆਰੇ ਵਸਦੇ ਆ। ਪਿਆਰੇ ਹੁਣ ਫਿਰ ਪੰਗਾ ਇੱਥੇ ਪੈ ਜਾਂਦਾ, ਜਦੋਂ ਪਿਆਰੇ ਕਹਿੰਦੇ ਆ ਫਿਰ ਸਾਡੇ ਚੋਲਿਆਂ ਵਰਗੇ ਸਾਹਮਣੇ ਆ ਜਾਂਦੇ, ਇਹ ਪਿਆਰੇ ਨੇ ਨਹੀਂ, ਉਹ ਲੋਕ ਜਿਹੜੇ ਕੁਦਰਤੀ ਜੀਵਨ ਜੀ ਰਹੇ ਆ, ਨੈਚੁਰਲ ਲਾਈਫ ਜੀ ਰਹੇ, ਜਿਹਨਾਂ ਦੀ ਨੈਚੁਰਲ ਲਾਈਫ ਹੈ ਕੁਦਰਤੀ, ਜਿਹੜੇ ਕਹਿੰਦੇ ਕੋਈ ਨੀ ਜੇ ਮਾਂ ਆਈ ਸੀ ਤੇ ਮਾਂ ਨੇ ਜਾਣਾ ਵੀ ਤੇ ਸੀ, ਘਰੇ ਰਹਿਣ ਵਾਲਾ ਉਹ ਹੈ ਪੀਰ, ਸਮਝਦਾਰ, ਅਕਲ ਵਾਲਾ। ਜਿੱਥੇ ਉਹ ਲੋਕ ਵੱਸਦੇ ਆ, ਜਿਹਨਾਂ ਦੀ ਜ਼ਿੰਦਗੀ ਚ ਬਹੁਤਾ ਹਾਸਾ ਵੀ ਨਹੀਂ ਤੇ ਬਹੁਤਾ ਰੋਣਾ ਵੀ ਨਹੀਂ, ਬਹੁਤੀ ਖੁਸ਼ੀ ਵੀ ਨਹੀਂ, ਬਹੁਤੀ ਗਮੀ ਵੀ ਨਹੀਂ, ਜਿਹਨਾਂ ਦੀ ਲਾਈਫ ਬੈਲੈਂਸ ਹੈ। ਕਹਿੰਦੇ ਬਸ ਜਿੱਥੇ ਉਹ ਵੱਸੇ ਨੇ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀ ਦੀ ਹੈ, ਸਾਡਾ ਤੇ ਹੱਜ ਹੋ ਜਾਂਦਾ ਹੈ। ਆਪਣੇ ਮਨ ਨੂੰ, ਆਪਣੇ ਮਨ ਨੂੰ ਜਦੋਂ ਵਕਾਰਾਂ ਵਾਲੇ ਪਾਸੋਂ ਰੋਕਦੇ ਆ, ਹੱਜ ਚੱਲੀਏ, ਅੱਜ ਹੱਜ ਜਾਣਾ ਹੋਵੇ ਤੇ 70-80 ਹਜ਼ਾਰ ਰੁਪਇਆ ਲੱਗਦਾ ਇੰਡੀਅਨ ਬੰਦੇ ਲਈ, ਮੱਕੇ ਦਾ ਹੱਜ ਟਿਕਟ ਮਹਿੰਗੀ ਹੈ ਹੱਜ ਜਾਣਾ ਹੋਵੇ। ਜਦੋਂ ਉਹ ਸਮਾਂ ਆਉਂਦਾ ਨਾ, ਉਹਨਾਂ ਦਿਨਾਂ ਦੇ ਵਿੱਚ ਇਸਲਾਮ ਧਰਮ ਵਿੱਚ ਏਅਰਪੋਰਟ ਤੇ ਸਪੈਸ਼ਲ ਫਲਾਈਟਾਂ ਉੱਡਦੀਆਂ ਕਾਬੇ ਵਾਸਤੇ, ਮੱਕੇ ਵਾਸਤੇ। ਸਾਡਾ ਤੀਰਥ ਯਾਤਰਾ ਸਾਡੇ ਵਾਲੀ ਤੇ ਹੋ ਜਾਂਦੀ ਹੈ 500 ਰੁਪਈਏ ਚ ਹੋ ਜਾਂਦੀ, 1000 ਚ ਹੋ ਜਾਂਦੀ। ਟ੍ਰੇਨ ਫੜ ਲਓ, 200 ਕਿੰਨਾ ਕਿਰਾਇਆ ਲੱਗਦਾ? 500 ਲੱਗਦਾ, 500 ਰੁਪਈਆ ਇਹ ਲੱਗਦਾ ਅਪ ਡਾਊਨ, ਆਉਣ ਜਾਣ ਦਾ, ਜਾਣ ਦਾ 500, ਜਾਣ ਦਾ ਆਉਣ 1000, ਦੋ ਜਣਿਆਂ ਦਾ 500, ਆ ਫਿਰ ਆਉਣ ਜਾਣ 500 ਹੋ ਗਿਆ, ਇੱਕ ਜਣੇ ਦਾ, ਦੋ ਜਣਿਆਂ ਦਾ 1000 ਹੋ ਗਿਆ। ਇਹ ਮੈਂ ਤਾਂ ਪੁੱਛਦਾ, ਇਹਨੇ ਅੱਜ ਹੀ ਟ੍ਰੇਨ ਫੜਨੀ ਹੈ ਰਾਤ ਨੂੰ, ਮੈਨੂੰ ਪਤਾ, ਮੈਨੂੰ ਪੱਕਾ ਪਤਾ ਹੋਣਾ। ਹੁਣ ਮੈਂ ਦੱਸਤਾ ਵੀ ਟ੍ਰੇਨ ਇਹਨੇ ਫੜਨੀ, ਗਾਂ ਵੱਢ ਦੇਣ ਤੈਨੂੰ ਜਾਂਦੇ ਨੂੰ, ਆ ਗਿਆ ਰਾਤ ਕੀ ਬੋਲਦੇ ਤੁਸੀਂ, ਕੀ ਪਤਾ ਭਾਈ, ਖਤਰਾ ਹੀ ਹੈ। ਚਲੋ ਸੁਣ ਤੇ ਲਓ ਗੱਲ, ਆਪਣਾ ਜਿਹੜਾ ਸਾਡੀਆਂ ਯਾਤਰਾਵਾਂ ਨੇ, ਮੰਨ ਲਓ ਅਸੀਂ ਇੱਥੋਂ ਯਾਤਰਾ ਕਰਨੀ ਹੈ, ਸਾਡੀ 1000 ਚ ਹੋ ਜਾਂਦੀ ਹੈ, 1500 ਚ ਹੋ ਜਾਂਦੀ ਹੈ, 2000 ਚ ਹੋ ਜਾਂਦੀ ਹੈ। ਮੁਸਲਮਾਨਾਂ ਦਾ ਹੱਜ ਪੱਕਾ ਕਰਨਾ ਪੈਂਦਾ ਤੇ ਹਾਜੀ ਦਾ 80,000 ਲੱਗਦਾ, ਇੰਨਾ ਖਰਚਾ ਜਾਂਦਾ, ਫਿਰ ਹੱਜ ਹੁੰਦਾ। ਹਾਜੀ ਹੱਜ ਜ਼ਰੂਰੀ ਹੈ, ਜ਼ਿੰਦਗੀ 'ਚ ਇੱਕ ਵਾਰੀ ਹੱਜ ਕਰਨਾ ਹੀ ਕਰਨਾ ਇਸਲਾਮ ਧਰਮ 'ਚ। ਕਈਆਂ ਦੇ ਘਰ 'ਚ ਦੋ ਜੀਏ, ਦੋਵੇਂ ਹੱਜ ਜਾਂਦੇ ਹੈ। ਜਿਵੇਂ ਸਾਨੂੰ ਘਰ ਹੈ ਨਾ, ਵੀ ਘਰ ਬਣਾਉਣਾ ਹੈ, ਫਿਕਰ ਹੈ, ਏਦਾਂ ਉਹਨਾਂ ਦੇ ਦਿਮਾਗ 'ਚ ਵੀ ਹੱਜ ਕਰਨਾ, ਆਪਣੀ ਜ਼ਿੰਦਗੀ 'ਚ ਮਕਸਦ ਹੈ ਹੱਜ ਕਰਨਾ। ਬਣਾਤਾ ਨਾ ਹੱਜ, ਕਿਸੇ ਨੇ ਦਿਮਾਗ 'ਚ ਫਿੱਟ ਕੀਤਾ ਤੇ ਦਿਮਾਗ 'ਚ ਬੈਠਾ, ਚਲੋ ਅਗਲੇ ਦੀ ਸੰਤੁਸ਼ਟੀ ਜਿਵੇਂ ਹੁੰਦੀ ਹੈ ਉਹਨਾਂ ਦੀ ਮਰਜ਼ੀ ਹੈ। ਪਰ ਕਬੀਰ ਜੀ ਦਾ ਹੱਜ ਕਿਵੇਂ ਹੁੰਦਾ, ਮੈਂ ਗੱਲ ਕਬੀਰ ਜੀ ਦੀ ਕਰਦਾ। ਕਹਿੰਦੇ ਮੈਨੂੰ ਕਹਿੰਦੇ ਹੱਜ ਚੱਲੀਏ, ਤੇ ਕਬੀਰ ਜੀ ਕਹਿੰਦੇ ਜਦੋਂ ਨਾ ਸੁਣ ਲਓ ਮੇਰੇ ਮਨ ਨੂੰ ਵਕਾਰ ਜਿਹੜੇ ਜਦੋਂ ਤੰਗ ਕਰਦੇ ਆ, ਵਕਾਰ ਜਦੋਂ ਤੰਗ ਕਰਦੇ ਆ, ਸ਼ਤਰੂ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਤੰਗ ਕਰਦੇ ਆ, ਇਹਨਾਂ ਨੂੰ ਜਦੋਂ ਮੈਂ ਕਾਬੂ ਕਰ ਲੈਂਦਾ ਨਾ,
ਆਪਣੇ ਮਨ ਨੂੰ ਵਕਾਰਾਂ ਵੱਲੋਂ ਰੋਕਿਆ, ਆਪਣੇ ਮਨ ਨੂੰ ਵਕਾਰਾਂ ਵੱਲੋਂ ਰੋਕਿਆ, ਅੰਦਰੇ ਹੀ ਹੱਜ ਹੋ ਗਿਆ, ਆਪਣੇ ਮਨ ਨੂੰ ਆਪਣੇ ਮਨ ਨੂੰ ਵਕਾਰਾਂ ਵੱਲੋਂ ਰੋਕਿਆ, ਅੰਦਰੇ ਹੀ ਹੱਜ ਹੋ ਮੇਰਾ ਅੰਦਰੇ ਹੀ ਹੱਜ ਹੋ।
ਫੜੋ
ਮਨ ਨੂੰ
ਅੰਦਰ ਹੀ ਹੱਜ ਹੋ ਗਿਆ ਅੰਦਰ ਹੀ ਹੱਜ ਹੋ ਗਿਆ ਕਹਿੰਦੇ ਮੇਰਾ ਮਨ ਹੀ ਗਾਈ ਜਾਂਦਾ ਲੈ ਦੱਸ ਮੇਰੀ ਫੀਲਿੰਗ ਏਦਾਂ ਦੀ ਮੇਰਾ ਮਨ ਕਿਆ ਖੂਬ ਗਾਉਂਦਾ ਹੈ ਮੈਂ ਕਿਉਂ ਜਾਵਾਂ ਤੀਰਥਾਂ ਤੇ ਕਿੱਦਾਂ ਗਾਈ ਸੀ ਕਾਰਨ ਮੈਂ ਉਦਣ ਗਾਈ ਸੀ ਮੈਂ ਕਿਉਂ ਜਾਵਾਂ ਤੀਰਥਾਂ ਤੇ ਕਿਵੇਂ ਗਾਈ ਸੀ ਚਲੋ ਸੁਣੋ ਛੱਡੋ ਆਪਾਂ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਮਨ ਮੇਰਾ ਫੀਲਿੰਗ ਨਾਲ ਭਰਿਆ ਹੋਇਆ ਰਸ ਨਾਲ ਭਰਿਆ ਹਰ ਥਾਂ ਜਿੱਥੇ ਜੀ ਕਰਦਾ ਗਾ ਲਈਦਾ ਆਪਣੇ ਆਪ ਆ ਰਿਹਾ ਸਿੱਖਿਆ ਸਿਖਾਇਆ ਨਹੀਂ ਰੱਟਿਆ ਰਟਾਇਆ ਨਹੀਂ ਆਪਣੇ ਆਪ ਆ ਰਿਹਾ ਪੜ੍ਹਿਆ ਪੜ੍ਹਾਇਆ ਨਹੀਂ ਆਪਣੇ ਆਪ ਗਾ ਰਿਹਾ ਸਵਾਦ ਹੀ ਫੇਰ ਆਉਂਦਾ ਪਿਆਰਿਓ ਕੁਦਰਤ ਦੇ ਰੰਗਾਂ ਨੂੰ ਵੇਖ ਕੇ ਤੁਹਾਡੇ ਅੰਦਰੋਂ ਵਾਹ 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 ਨਿਕਲੇ ਇੱਕ ਗੱਲ ਹੋਰ ਕਹਿ ਰਿਹਾ ਧਿਆਨ ਨਾਲ ਸਮਝਣਾ ਨੁਕਤਾ ਤੁਹਾਡਾ ਦੁਸ਼ਮਣ ਹੈ ਸੁਣੋ ਮੰਨ ਲਓ ਤੁਹਾਡੇ ਸਾਹਮਣੇ ਤੁਹਾਡਾ ਦੁਸ਼ਮਣ ਬੈਠਾ ਤੁਹਾਨੂੰ ਬੜੀ ਨਫ਼ਰਤ ਕਰਦਾ ਇਹ ਕਹਿੰਦਾ ਮੈਂ ਤੈਨੂੰ ਮਾਰ ਦੇਣਾ ਮੈਂ ਤੈਨੂੰ ਛੱਡਣਾ ਹੀ ਨਹੀਂ ਬੰਦਾ ਬੈਠਾ ਸਾਹਮਣੇ ਤੁਸੀਂ ਕਹਿ ਸਕਦੇ ਹੋ ਵੀ ਇਹਦੇ ਵਿਚਾਰ ਮੇਰੇ ਪ੍ਰਤੀ ਮਾੜੇ ਨੇ ਪਰ ਜਦੋਂ ਕੁਦਰਤ ਦਾ ਸਿਸਟਮ ਉਹਦੇ ਵਿੱਚ ਵੇਖੋਗੇ ਦਿਲ ਧੜਕਦਾ ਸਾਹ ਚੱਲਦਾ ਬਲੱਡ ਸਰਕੂਲੇਸ਼ਨ ਚੱਲਦਾ ਵਾਹ ਵਾਹ ਤੁਹਾਡਾ ਉੱਥੇ ਵੀ ਨਿਕਲਣਾ ਦੁਸ਼ਮਣ ਦੇ ਅੰਦਰ ਵੀ ਤੇ ਉਵੇਂ ਚੱਲਦਾ ਜੇ ਤੇ ਤੁਸੀਂ ਵੇਖਦੇ ਹੋ ਨਿਜਮ ਨੂੰ ਸਿਸਟਮ ਨੂੰ ਤੁਸੀਂ ਕਹਿਣਾ ਵਾਹ ਕਿਉਂਕਿ ਉਹਦੇ ਚ ਵੀ ਚੱਲਦਾ ਉਵੇਂ ਹੀ ਹੈ ਉਵੇਂ ਹੀ ਚੱਲਦਾ ਪਰ ਜੇ ਤੁਹਾਡੀ ਨਫ਼ਰਤ ਦਾ ਗੁੱਸਾ ਚੜੂ ਤੇ ਉਹਦੇ ਭੈੜੇ ਥੋਟਸ ਨੇ ਜਿਹੜੇ ਵਿਚਾਰ ਨੇ ਜਿਹੜੇ ਪਰ ਜਿਹੜੀ ਉਹਦਾ ਬੋਡੀ ਦਾ ਸਿਸਟਮ ਹੈ ਉਹਨੂੰ ਵੇਖ ਕੇ ਤੇ ਫਿਰ ਵੀ ਵਾਹ ਵਾਹ ਨਿਕਲਿਆ ਵੀ ਕਿਵੇਂ ਖਾਂਦਾ ਕਿਵੇਂ ਭੱਜ ਜਾਂਦਾ ਕਿਵੇਂ ਰਸ ਬਣ ਜਾਂਦਾ ਕਿਵੇਂ ਬਲੱਡ ਬਣ ਜਾਂਦਾ ਉਹ ਚੀਜ਼ ਤੇ ਦੁਸ਼ਮਣ ਚ ਵੀ ਹੈ ਹਰ ਇੱਕ ਚੀਜ਼ ਵਾਹ 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 ਨਿਕਲਣਾ ਵਾਹ ਚਾਹੇ ਤੁਹਾਡਾ ਦੁਸ਼ਮਣ ਸੋਚ ਗਲਤ ਹੋ ਸਕਦੀ ਹੈ ਵਿਚਾਰ ਇਹਦੇ ਮਾੜੇ ਹੈ ਪਰ ਇਹਦੇ ਅੰਦਰ ਵੀ ਤੇ ਸਿਸਟਮ ਉਹੀ ਚੱਲਦਾ
ਪੱਤਿਆਂ ਨੂੰ ਵੇਖੋ ਤਾਂ ਵਾਹ 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 ਅਗਲਾ ਕਹਿੰਦਾ ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਿਆ ਕਰੋੜਾਂ ਹੀ ਪੱਤੇ ਨੇ ਇੱਥੇ ਸੇਮ ਨਹੀਂ ਬਣਿਆ ਇੱਕ ਫਿੰਗਰ ਪ੍ਰਿੰਟ ਦੂਜੇ ਨਾਲ ਰਲਦੇ ਨਹੀਂ ਵਾਹ ਵਾਹ ਤੇ ਆਪੇ ਨਿਕਲਣਾ ਇੱਕ ਅੱਖ ਦੂਜੀ ਅੱਖ ਵਰਗੀ ਨਹੀਂ ਕੈਮਰੇ ਦੇ ਵਿੱਚ ਸੇਵ ਕਰ ਲੈਂਦੇ ਨੇ ਉੱਥੇ ਚੈੱਕ ਅਮਰੀਕਾ ਜਾਓ ਅੱਖ ਚੈੱਕ ਕਰਦੇ ਆ ਕੈਮਰਾ ਲਾਣਗੇ ਅੱਖ ਵੇਖ ਅੱਖ ਵੱਲ ਪਤਾ ਲੱਗ ਜਾਣਾ ਵੀ ਇਹ ਅੱਖ ਉਹ ਨਹੀਂ ਜਿਹਨੂੰ ਵੀਜ਼ਾ ਦਿੱਤਾ ਸੀ ਹੋਰ ਹੈ ਕਈਆਂ ਦੀਆਂ ਸ਼ਕਲਾਂ ਮਿਲ ਜਾਂਦੀਆਂ ਨੇ ਜੁੜਵੇਂ ਦੇ ਬਿਲਕੁਲ ਚਿਹਰੇ ਮਿਲਦੇ ਨੇ ਚਿਹਰਾ ਵੀ ਮਿਲਦਾ ਪਰ ਫਿੰਗਰ ਪ੍ਰਿੰਟ ਅੱਖ ਨਹੀਂ ਮਿਲਦੀ ਫਰਕ ਹੈ ਤੇ ਵਾਹ ਵਾਹ ਨਿਕਲੇ ਕਿਉਂ ਨਾ ਫਿਰ
ਵਾਹ ਬਾਈ ਵਾਹ ਬਾਈ ਵਾਹ
ਕਿਆ ਸਿਸਟਮ ਹੈ ਇਹਨੂੰ ਕਹਿੰਦੇ ਨੇ ਵਾਹ ਵਾਹ ਕਿਆ ਖੂਬ ਗਾਵਤਾ ਇਹਨੂੰ ਕਹਿੰਦੇ ਨੇ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਤਾਂ ਵਾਹ ਵਾਹ ਨਿਕਲਿਆ ਵੀ ਭੌਂ ਪਸੰਦ ਆ ਗਿਆ ਨਾ ਮੈਨੂੰ ਗਿਆਨ ਨਾਲ ਜੁੜ ਗਏ ਅਸੀਂ ਕਹਿੰਦੇ ਚੱਲ ਹੱਜ ਤੇ ਚੱਲੀਏ ਚੱਲ ਚੱਲੀਏ ਕਹਿੰਦੇ ਬਸ ਹੱਜ ਹਮਾਰੀ ਗੁਮਤੀ ਪੀਰ ਜਹਾਂ ਵਸੈ ਪਿਤਾਂਬਰ ਪੀਰ ਅਗਲੀਆਂ ਪੰਗਤੀਆਂ ਸੁਣ
ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਗਾਣਾ ਮੇਰੇ ਮਨ ਭਾਵਤਾ ਹੈ
ਇਹਦੇ ਅਰਥ ਤੇ ਕਰ ਲੈ ਅਗਲੀ ਪੰਗਤੀ ਸੁਣ ਲਿਓ
ਨਾਰਦ ਸਰਦ ਕਰੇ ਖਵਾਸੀ ਪਾਸ ਬੈਠੀ ਬੀਬੀ ਕਮਲਾ ਦਾਸੀ
ਨਾਰਦ ਵੀ ਨਾਰਦ ਨੂੰ ਮੰਨਦੇ ਆ ਲੋਕੀ ਸ਼ਾਰਦਾ ਦੇਵੀ ਮੰਨਦੇ ਆ ਇੱਕ ਸ਼ਾਰਦਾ ਦੇਵੀ ਇੱਕ ਕਮਲਾ ਦਾਸੀ ਕਹੀਏ ਲਕਸ਼ਮੀ ਦੇਵੀ ਕਹਿੰਦੇ ਅਸੀਂ ਇੰਨੀ ਫੀਲਿੰਗ ਬਣੀ ਹੋਈ ਹੈ ਸਾਨੂੰ ਸਾਰੇ ਪਾਸੇ ਆ ਨਾਰਦ ਆ ਸ਼ਾਰਦਾ ਦੇਵੀ ਆ ਕਮਲਾ ਦਾਸੀ ਆ ਸਾਰੇ ਇੱਥੇ ਇਕੱਠੇ ਦਿਸੀ ਜਾਂਦੇ ਆ ਸਾਨੂੰ ਨਹੀਂ ਲੋੜ ਕਿਤੇ ਜਾਣ ਦੀ ਸਭ ਕੁਛ ਇੱਥੇ ਹੀ ਹੈ ਜਿਹੜਾ ਅਸੀਂ ਗਾ ਰਹੇ ਹਾਂ ਨਾ ਉਹ ਫੀਲ ਬਣੀ ਹੈ ਜਿਹੜੀ ਇਹਦੇ ਵਿੱਚ ਹੀ ਆ ਗਿਆ ਸਾਰਾ ਕੁਝ ਹੁਣ ਇਹਨੂੰ ਮਨਾ ਲੈ ਇਹਨੂੰ ਖੁਸ਼ ਕਰ ਲੈ ਇੱਕ ਨੂੰ ਮਨਾਵਾਂਗੇ ਦੂਜਾ ਰੁਸਜੂ ਦੂਜੇ ਨੂੰ ਮਨਾਵਾਂਗੇ ਤੀਜਾ ਰੁਸਜੂ ਨਾਵਣ ਕੋ ਤੀਰਥ ਘਣੇ ਮਨਾ ਮੇਰਿਆ ਕਮਲਿਆ ਮਨਾ ਵੇਖਿਓ ਕਬੀਰ ਜੀ
ਨਹਾਵਣ ਕੋ ਤੀਰਥ ਘਣੇ ਮਨ ਬੋਰਾ ਰੇ ਮੇਰਿਆ ਕਮਲਿਆ ਮਣਾ ਏ ਕਹਿੰਦੇ ਨਹਾ ਲੈ ਨਹਾਉਣ ਨੂੰ ਤੇ ਤੀਰਥ ਹੈ ਹੀ ਬਾਹਲੇ ਨੇ ਕਿੱਥੇ ਕਿੱਥੇ ਨਹਾਏਗਾ ਨਹਾਵਣ ਕੋ ਤੀਰਥ ਘਣੇ ਘਣੇ ਗਈਏ ਬਹੁਤੇ ਘਣੇ ਨਹਾਵਣ ਕੋ ਤੀਰਥ ਘਣੇ ਮਨ ਬੋਰਾ ਰੇ ਪੂਜਣ ਕੋ ਬਹੁਤ ਦੇਵ ਇਹ ਤੇ ਦੇਵਤੇ ਹੀ ਬਹੁਤੇ ਨੇ ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ ਇੱਕ ਨੂੰ ਮਨਾਏਗਾ ਦੂਜਾ ਰੁੱਸ ਜੂ ਦੂਜੇ ਨੂੰ ਮਨਾਏਗਾ ਤੀਜਾ ਰੁੱਸ ਜੂ ਇਹ ਤੇ ਬਾਹਲੇ ਨੇ ਕਹੋ ਕਬੀਰ ਛੂਟਣ ਨਹੀਂ ਛੂਟਣ ਹਰ ਕੀ ਸੇਵ ਏਦਾਂ ਛੁਟਕਾਰਾ ਨਹੀਂ ਨਾ ਹੋਣਾ ਇੱਥੇ ਨਾਲ ਇੱਥੇ ਕਰ ਲੈ ਏਦਾਂ ਨਹੀਂ ਕਹਿੰਦੇ ਫਾਇਦਾ ਕੋਈ ਕਹਿੰਦੇ ਨਾਰਦ ਦੀ ਸ਼ਾਰਦਾ ਦੇਵੀ ਦੀ ਗੱਲ ਕਰਦਾ ਕੋਈ ਪਰ ਕਮਲਾ ਦਾਸੀ ਸਾਨੂੰ ਤੇ ਪਰਮਾਤਮਾ ਵੀ ਇੱਥੇ ਦਿਸੀ ਜਾਂਦਾ ਹੈ ਤੇ ਮਾਇਆ ਵੀ ਤੇਰੀ ਦਾਸੀ ਹੋਈ ਹੈ ਇੱਥੇ ਹੀ ਸਾਰਾ ਕੁਛ ਇੱਥੇ ਹੀ ਦਿਸ ਰਿਹਾ ਸਾਨੂੰ ਅੰਦਰ ਹੀ ਨਜ਼ਰ ਆ ਰਿਹਾ ਸਾਰਾ ਸਾਨੂੰ ਨਹੀਂ ਲੋੜ ਸਾਨੂੰ ਪਤਾ ਲੱਗ ਗਿਆ ਵੀ ਮੈਂ ਮਿਹਨਤ ਕਰ ਲੈਣੀ ਹੈ ਲਕਸ਼ਮੀ ਤੇ ਮੇਰੇ ਮਗਰ ਮਗਰ ਫਿਰੂ ਮੈਂ ਲਕਸ਼ਮੀ ਮਗਰ ਕੀ ਕਰਨਾ ਮੈਂ ਪੂਜਦਾ ਫਿਰਾਂ ਮਾਇਆ ਤੇ ਮੈਨੂੰ ਪੂਜੂ ਜੇ ਕਮਾਈ ਕਰਾਂਗੇ ਮਿਹਨਤ ਕਰਾਂਗੇ ਮਿਹਨਤੀ ਬੰਦਿਆਂ ਦੇ ਮਾਇਆ ਮਗਰ ਮਗਰ ਫਿਰਦੀ ਹੈ ਬਸ ਉਹ ਤੇ ਸਾਡੇ ਮਗਰ ਮਗਰ ਨੇ ਅਸੀਂ ਕਿਉਂ ਫਿਰੀਏ ਅਗਲੀ
ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਕਰੋ ਸਲਾਮ
ਇਹਦੇ ਮਾਲਾ ਫੇਰਦੇ ਨੇ ਗਲ ਚ ਪਾਉਂਦੇ ਨੇ ਗਲ ਚ ਮਾਲਾ ਪਾਉਂਦੇ ਐ ਕਹਿੰਦੇ ਕੰਠੇ ਮਾਲਾ ਸਾਡੀ ਮਾਲਾ ਪਤਾ ਕਿਹੜੀ ਹੈ ਜਿਹਵਾ ਰਾਮ ਕਹਿੰਦੇ ਜੀਭ ਨਾਲ ਜਦੋਂ ਅਸੀਂ ਤੇਰੇ ਤੇਰੇ ਤੈਨੂੰ ਰਮੇ ਨੂੰ ਜਾਣ ਰਹੇ ਹਾਂ ਗੁਣ ਗਾ ਰਹੇ ਹਾਂ ਕਹਿੰਦੇ ਬਸ ਸਾਡੀ ਕੰਠ ਹੈ ਮਾਲਾ ਪਾਉਣ ਦੀ ਲੋੜ ਨਹੀਂ ਇਹੀ ਮਾਲਾ ਹੈ ਸਾਡੀ ਉਹਦੀਆਂ ਗੱਲਾਂ ਕਰਦੇ ਹਾਂ ਇਹੀ ਹੈ ਉਹਦੀ ਸਿਫਤ ਸਲਾਹ ਕਰਦੇ ਹਾਂ ਕੁਦਰਤ ਦੇ ਨਿਜਮਾਂ ਨੂੰ ਬਰੀਕੀਆਂ ਨੂੰ ਸਮਝਦੇ ਹਾਂ ਇਹੀ ਸਾਡੀ ਮਾਲਾ ਹੈ ਸਾਨੂੰ ਮਾਲਾ ਪਾਉਣ ਦੀ ਲੋੜ ਨਹੀਂ ਮਾਲਾ ਸਾਡੀ ਇਹੋ ਹੀ ਹੈ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿੰਦੇ ਤੇਰੇ ਹਜ਼ਾਰਾਂ ਨਾਂ ਲੈ ਕੇ ਮੈਂ ਤੈਨੂੰ ਸਲਾਮਾਂ ਕਰ ਰਿਹਾ ਦੇਖੋ ਕੱਲਾ ਵਾਹਿਗੁਰੂ ਨਾਂ ਲੈ ਕੇ ਨਹੀਂ ਰਾਮ ਕਹਿ ਕੇ ਨਹੀਂ ਹਰੀ ਕਹਿ ਕੇ ਨਹੀਂ ਅੱਲਾ ਕਹਿ ਕੇ ਨਹੀਂ ਹਜ਼ਾਰਾਂ ਨਾਂ ਲੈ ਕੇ ਪੱਤੇ ਪੱਤਾ ਵੀ ਤੇਰਾ ਹੀ ਨਾਮ ਹੈ ਦਰਖਤ ਵੀ ਤੇਰਾ ਹੀ ਨਾਮ ਹੈ ਹਰ ਰੰਗ ਤੇਰਾ ਹੈ ਨਾ ਹਰ ਰੰਗ ਤੇਰਾ ਹੈ ਸਭ ਰੰਗ ਹੀ ਤੇਰੇ ਨੇ ਤਾਂ ਕਰਕੇ ਮੈਨੂੰ ਕਿਸੇ ਇੱਕ ਖਾਸ ਨਾਮ ਦੀ ਗੱਲ ਨਹੀਂ ਮੈਂ ਤੇ ਸਾਰਿਆਂ ਨਾਵਾਂ ਵਿੱਚ ਤੈਨੂੰ ਹੀ ਵੇਖ ਰਿਹਾ ਸਾਰੇ ਨਾਂ ਹੀ ਤੇਰੇ ਨੇ ਜਿੰਨੇ ਨਾਂ ਅਜੇ ਤੱਕ ਘੜੇ ਗਏ ਨੇ ਤੇਰੇ ਹੀ ਨੇ ਹਰ ਰੂਪ ਤੇਰਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਜੋ ਦਿਸੈ ਜੋ ਸੋ ਤੇਰਾ ਰੂਪ ਸਾਰੇ ਨਾਂ ਹੀ ਤੇਰੇ ਨੇ ਅਸੀਂ ਤੇ ਇਹ ਸਮਝਦੇ ਹਾਂ ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਕਰੋ ਸਲਾਮ ਮੈਂ ਨਮਸਕਾਰਾਂ ਕਰ ਰਿਹਾ ਤੇਰੇ ਹਜ਼ਾਰਾਂ ਨਾਂ ਲੈ ਕੇ ਇਹੀ ਸਾਡੀ ਮਾਲਾ ਸਾਹਮਣੇ ਵੇਖਦੇ ਹਾਂ ਤੇਰਾ ਨਾਂ ਲੈ ਕੇ ਸਲਾਮ ਕਰਦੇ ਹਾਂ ਲਾਸਟ ਪੰਕਤੀ ਸੁਣਿਓ ਕਹਿੰਦੇ ਮੇਰਾ ਮਨ ਤੇ ਰੰਗਿਆ ਗਿਆ ਮੈਂ ਦੋਨਾਂ ਨੂੰ ਸਮਝਾਉਂਦਾ ਸਮਝਦੇ ਕੋਈ ਨਹੀਂ ਨਾ ਹਿੰਦੂ ਸਮਝਣ ਨਾ ਮੁਸਲਮਾਨ ਸਮਝਣ ਸੁਣੋ
ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋਂ ਸਮਝਾਵੋ
ਕਹਿੰਦੇ ਕਬੀਰ ਜੀ ਕਹਿੰਦੇ ਮੈਂ ਰਮੇ ਦੇ ਗੁਣ ਗਾਉਣਾ ਰਮੇ ਦੇ ਰਾਮ ਕਹੀਏ ਰਮਿਆ ਹੋਇਆ ਕੀ ਹੈ ਕੁਦਰਤ ਰਮੀ ਹੋਈ ਹੈ ਸਾਰੇ ਪਾਸੇ ਫੈਲਿਆ ਹੋਇਆ ਰਮੇ ਹੋਏ ਦੇ ਮੈਂ ਗੁਣ ਗਾਉਣਾ ਹਿੰਦੂ ਤੁਰਕ ਦੋਂ ਸਮਝਾਵੋ ਮੈਂ ਸਮਝਾ ਰਿਹਾ ਦੋਨਾਂ ਨੂੰ ਮੈਨੂੰ ਕਹਿੰਦੇ ਆ ਜਾ ਮੰਦਿਰ ਚ ਮੈਨੂੰ ਕਹਿੰਦੇ ਆ ਜਾ ਹੱਜ ਕਰਨ ਚੱਲੀਏ ਮੈਂ ਦੋਨਾਂ ਨੂੰ ਜਵਾਬ ਦੇ ਦੇਣਾ ਮੈਂ ਨਹੀਂ ਜਾਣਾ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਹਾਉਂਦੇ ਹਾਂ ਗਿਆਨ ਦੀ ਵਿਚਾਰ ਕਰਦੇ ਹਾਂ ਅਸੀਂ ਨਿਤ ਨਹਾਉਂਦੇ ਹਾਂ ਅਸੀਂ ਕਿਉਂ ਭਟਕਦੇ ਫਿਰੀਏ ਕਿੱਦਾਂ ਬੜੀ ਸੀ ਹਾਂ ਸਾਡਾ ਹਾਲ ਤੇ ਇਹ ਹੈ ਅਸੀਂ ਕਿਉਂ ਜਾਈਏ
ਰੂਪ ਰੱਬ ਦਾ ਦਿਸੇ ਦੀ ਜਗ ਸਾਰਾ
ਪੜ੍ਹਨਾ ਹੈ ਬਈ ਰੂਪ
ਸਾਰਾ ਮੈਂ ਕਿਉਂ ਜਾਵਾਂ ਮੈਂ ਕਿਉਂ ਜਾਵਾਂ
ਜਤਰੀ ਬਣ ਗਏ ਉਸ ਤੀਰਥ ਦੇ ਉੱਤੇ ਅਸੀਂ ਨਹਾਉਂਦੇ ਹਾਂ ਜਿਹੜਾ ਸਾਡੇ ਅੰਦਰ ਹੀ ਹੈ। ਇੱਕ ਬਚਨ ਆਪਾਂ ਪੜ੍ਹਦੇ ਹਾਂ ਨਾ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ
ਤੀਰਥ ਨਾਵਾ।
ਇਹ ਸ਼ਬਦ ਵੀ ਜਰਾ ਸੁਣ ਕੇ ਵੇਖਣਾ, ਇਹ ਪਹਿਲੇ ਪਾਤਸ਼ਾਹ ਦਾ ਬਚਨ ਹੈ, ਜਰਾ ਸੁਣੋ, ਧਿਆਨ ਰੱਖਿਓ, ਹਾਜ਼ਰ ਹੋ ਕੇ ਸੁਣਿਓ ਇੱਕ ਸੈਕਿੰਡ ਲਈ, ਸਮਝਣਾ। ਮਨ ਮੰਦਰ ਤਨ ਵੇਸ ਕਲੰਦਰ, ਜਿਹੜਾ ਕਹਿੰਦੇ ਲੋਕ ਤੀਰਥ ਯਾਤਰੀ ਜਾਂਦੇ ਆ ਨਹਾਉਣ ਵਾਸਤੇ, ਵੇਸ ਬਣਾ ਕੇ ਜਾਂਦੇ ਆ ਲੋਕ ਤੀਰਥ ਨਹਾਉਣ ਜਾਂਦੇ ਆ। ਮੈਂ ਨਾ ਸੁਣੋ, ਆਪਣੇ ਤਨ ਨੂੰ ਅੰਦਰ ਨੂੰ ਮੋੜ ਲਿਆ, ਮਤਲਬ ਮੇਰਾ ਮਨ ਤੀਰਥ ਬਣ ਗਿਆ, ਮਨ ਮੰਦਰ ਬਣ ਗਿਆ, ਮੇਰੇ ਗਿਆਨ ਇੰਦਰੇ ਮੇਰੇ ਕਰਮ ਇੰਦਰੇ ਹੁਣ ਯਾਤਰਾ ਕਰਦੇ ਆ ਅੰਦਰ ਦੀ।
ਹੁਣ ਮੇਰੀਆਂ ਅੱਖਾਂ ਗਲਤ ਨਹੀਂ ਵੇਖਦੀਆਂ, ਹੱਥਾਂ ਨਾਲ ਮੈਂ ਗਲਤ ਕੰਮ ਨਹੀਂ ਕਰਦਾ, ਜੀਭ ਨਾਲ ਮੈਂ ਗਲਤ ਨਹੀਂ ਚੱਲਦਾ, ਮੇਰੇ ਕੰਨਾਂ ਨਾਲ ਮੈਂ ਮਾੜਾ ਨਹੀਂ ਸੁਣਦਾ, ਹੁਣ ਮੇਰੇ ਸਾਰਾ ਜਿਹੜਾ ਮੇਰਾ ਤਨ ਹੈ ਇਹ ਮੇਰਾ ਅੰਦਰ ਨੂੰ ਹੋ ਗਿਆ, ਮਤਲਬ ਮੈਂ ਸਾਰੇ ਗਲਤ ਕੰਮ ਛੱਡਤੇ, ਆਪਣੇ ਆਪ ਨੂੰ ਠੀਕ ਕਰ ਲਿਆ, ਮੈਂ ਬੰਦਾ ਬਣ ਗਿਆ, ਮੈਂ ਮਨ ਮੰਦਰ ਵਾਲੇ ਤੀਰਥ ਵਿੱਚ ਨਹਾ ਰਿਹਾ ਹਾਂ। ਪਹਿਲੇ ਪਾਤਸ਼ਾਹ ਦਾ ਬਚਨ ਸੁਣੋ।
ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੁਣ ਜਨਮ ਨਾਇਆ।
ਆਪਾਂ ਇੱਦਾਂ ਕਰਾਂਗੇ, ਸ਼ਬਦ ਦੀ ਵਿਚਾਰ ਕੱਲ੍ਹ ਦੇ ਦੀਵਾਨ 'ਚ ਕਰ ਲਾਂਗੇ ਦਿਨੇ, ਕਿਉਂਕਿ ਲੰਬਾ ਸ਼ਬਦ ਹੈ, ਜੇ ਹੁਣ ਮੈਂ ਕਾਹਲੀ ਕਾਹਲੀ ਕਰਦਾ ਫਿਰ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਕਈ ਗੱਲਾਂ ਸਮਝ ਆਉਂਦੀਆਂ ਨੇ, ਕਈ ਕੋਈ ਰੁਕ ਰੁਕ ਕੇ ਸਮਝਣੀ ਪੈਂਦੀ ਹੈ, ਬਹੁਤ ਹੌਲੀ ਹੌਲੀ ਵਿਆਖਿਆ ਕਰੀਏ ਫਿਰ ਜ਼ਿਆਦਾ ਸਵਾਦ ਆਉਂਦਾ ਹੈ, ਸਮਝਣ ਵਾਲੇ ਨੂੰ ਵੀ ਸਮਝ ਚੰਗੀ ਤਰ੍ਹਾਂ ਲੱਗਦੀ ਹੈ ਅਤੇ ਮੇਰੇ ਵੀ ਮੈਨੂੰ ਵੀ ਚੰਗਾ ਲੱਗਦਾ। ਫਿਰ ਕਾਹਲੀ ਕਾਹਲੀ ਕਰਾਂਗੇ, ਅਰਥ 'ਤੇ ਲਿਖੇ ਵੀ ਪਏ ਹੀ ਹੈ ਨਾ, ਟੀਕੇ 'ਤੇ ਕੀਤੇ ਹੀ ਹੋਏ, ਫੋਨ ਦੇ ਵਿੱਚ ਵੀ ਅਰਥ ਲਿਖੇ ਹੈ, ਪਰ ਉਹਨਾਂ ਨੂੰ ਸਮਝਣਾ ਚੰਗੀ ਤਰ੍ਹਾਂ ਪੈਂਦਾ, ਨਹੀਂ ਤਾਂ ਫਿਰ ਭੁਲੇਖਾ ਪੈ ਜਾਂਦਾ ਬੜਾ ਵੱਡਾ, ਹੋਰ ਹੀ ਕੁਝ ਬਣ ਜਾਂਦਾ। ਸੋ ਮੈਂ ਜਿਹੜੀ ਗੱਲ ਕਰ ਰਿਹਾ ਕਿ ਇਹਨਾਂ ਨੁਕਤਿਆਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਓ, ਜਦੋਂ ਨਾ ਮਨ ਨੂੰ ਅੰਦਰ ਤੀਰਥ ਨਾ ਆਉਂਗੇ ਤੇ ਜਿਹੜਾ ਸਰੀਰ ਹੈ ਇਹਦੀ ਫੀਲਿੰਗ ਸਾਰਾ ਇਹਦਾ ਧਿਆਨ ਰੱਖਣ ਲੱਗ ਜਾਂਗੇ। ਦੇਖੋ ਨਾ, ਜੇ ਅੰਦਰ ਸਾਡੇ ਤੀਰਥ ਹੈ, ਰੱਬ ਸਾਡੇ ਅੰਦਰ ਹੈ, ਫਿਰ ਆ ਇਹਨੂੰ ਸਾਂਭਾਂਗੇ ਕਿਉਂ ਨਹੀਂ ਸਰੀਰ ਨੂੰ, ਫਿਰ ਇਹ ਤੇ ਉਹਦਾ ਘਰ ਹੈ ਜਿਹਦੇ 'ਚ ਰਹਿੰਦਾ, ਫਿਰ ਸਾਂਭਾਂਗੇ ਕਿਉਂ ਨਹੀਂ, ਧਿਆਨ ਆਪੇ ਰੱਖਾਂਗੇ। ਇਹੀ ਤੇ ਸਾਡੇ ਕੋਲ, ਇਹਨੂੰ ਧਿਆਨ ਰੱਖਣਾ, ਇਹਨੂੰ ਸਾਂਭਣਾ, ਇਹਦੀ ਕੇਅਰ ਕਰਨੀ, ਫਿਰ ਜਿਹੜੇ ਘਰਾਂ 'ਚ ਰਹਿੰਦੇ ਆ ਉਹਨੂੰ ਵੀ ਸਾਂਭਣ ਲੱਗ ਜਾਂਗੇ, ਸਾਰਾ ਕੁਛ ਹੀ ਸੋਹਣਾ ਸੋਹਣਾ ਬਣ ਜਾਣਾ, ਬੰਦਾ ਹਿੰਮਤੀ ਬਣ ਜਾਂਦਾ, ਦਲੇਰ ਬਣ ਜਾਂਦਾ, ਆਟੋਮੈਟਿਕ ਜਿਹੜੇ ਨੈਚੁਰਲ ਕੁਦਰਤੀ ਗੁਣ ਨੇ ਉਹ ਆਉਣ ਲੱਗ ਜਾਂਦੇ, ਜਿਹਨੂੰ ਰੱਬੀ ਗੁਣ ਵੀ ਕਹਿ ਦਿੰਦੇ ਆ, ਪਰ ਉਹ ਕੁਦਰਤੀ ਗੁਣ ਨੇ ਅਸਲ 'ਚ, ਜਿਹੜਾ ਰੱਬ ਵੇਖੇ ਤੇ ਉਹਦੇ ਗੁਣ ਕਿੰਨੇ ਵੇਖ ਲਏ, ਕੁਦਰਤੀ ਗੁਣ ਨੇ ਨੈਚੁਰਲ, ਉਹ ਆਪਣੇ ਆਪ ਸਾਡੇ ਜੀਵਨ ਵਿੱਚੋਂ ਪ੍ਰਗਟ ਹੋਣ ਲੱਗ ਜਾਂਦੇ ਨੇ, ਜੀਵਨ ਸੋਹਣਾ ਬਣ ਜਾਂਦਾ, ਰਸਦਾਇਕ ਬਣ ਜਾਂਦਾ, ਫਿਰ ਰੰਗ ਭਾਵੇਂ ਕਾਲਾ ਹੋਵੇ, ਕੋਝਾ ਹੋਵੇ, ਬੰਦਾ ਜਿੱਦਾਂ ਦਾ ਮਰਜ਼ੀ ਹੋਵੇ, ਪਿਆਰਾ ਲੱਗਣ ਲੱਗ ਜਾਂਦਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ। ਮਨ ਹੈ ਨਾ ਜਿਹੜਾ, ਮਨ ਜਦੋਂ ਨਿਰਦੋਸ਼ ਹੋ ਜਾਂਦਾ ਫਿਰ ਉਹ ਨਿਰਦੋਸ਼ਤਾ ਜਿਹੜੀ ਹੈ ਉਹ ਸਾਡੇ ਚਿਹਰਿਆਂ ਤੇ ਵੀ ਪ੍ਰਗਟ ਹੁੰਦੀ ਹੈ। ਵੇਖੋ ਨਾ, ਤੁਸੀਂ ਖਿਜੇ ਖਿਜੇ ਹੁੰਦੇ ਆ, ਤੁਹਾਡਾ ਚਿਹਰਾ ਦੱਸਦਾ, ਜਦੋਂ ਬੰਦਾ ਦੁਖੀ ਦੁਖੀ ਹੁੰਦਾ ਉਹਦੇ ਚਿਹਰਾ ਨਹੀਂ ਦੱਸ ਦਿੰਦਾ, ਖਿਜਿਆ ਹੋਇਆ ਬਈ, ਅੱਜ ਤੇ ਤਿਉੜੀਆਂ ਪਾਈ ਬਈ, ਗੁੱਸਾ ਚੜਿਆ ਹੋਇਆ। ਜਦੋਂ ਚਿੱਤ ਨਿਰਦੋਸ਼ ਹੋ ਜਾਏ, ਦੋਸ਼ ਰਹਿਤ ਹੋ ਜਾਏ, ਫਿਰ ਚਿਹਰੇ ਦੀ ਫੀਲਿੰਗ ਬਦਲ ਜਾਂਦੀ ਹੈ। ਇਸੇ ਕਰਕੇ ਤੁਸੀਂ ਵੇਖੋਗੇ ਬੱਚਾ ਕਾਲਾ ਹੁੰਦਾ ਪਰ ਪਿਆਰਾ ਹੁੰਦਾ, ਹਰ ਬੱਚਾ ਹੀ ਪਿਆਰਾ ਹੁੰਦਾ, ਉਹਦਾ ਚਿਹਰਾ ਮਾਸੂਮੀਅਤ ਹੁੰਦੀ ਹੈ, ਬੱਚੇ ਦੇ ਚਿਹਰਾ ਮਾਸੂਮ ਹੁੰਦਾ, ਚਿੱਤ ਨਿਰਦੋਸ਼ ਹੁੰਦਾ, ਚਿਹਰਾ ਵੀ ਉਦਾਂ ਦਾ ਹੀ ਹੁੰਦਾ। ਉਹਨੇ ਹੁਣ ਨਿਰਦੋਸ਼ ਬੱਚਾ ਹੁੰਦਾ, ਬੱਚਾ ਬੱਚੇ ਨੇ ਕੀ ਕੱਪੜੇ ਪਾ ਦਿਓ ਨਾ ਪਾਉਣਾ ਪਊ, ਤੁਸੀਂ ਨਿਆਣੇ ਨੂੰ ਨੰਗਾ ਖਿਲਾਰ ਦੋ ਨੂੰ ਕੀ ਫਰਕ ਪੈਂਦਾ, ਬੱਚੇ ਨੂੰ ਕੋਈ ਮਤਲਬ ਨਹੀਂ, ਉਹਦਾ ਚਿੱਤ ਨਿਰਦੋਸ਼ ਹੈ। ਤੇ ਜਿਹੜੀ ਨਿਰਦੋਸ਼ਤਾ ਨਿਆਣੇ 'ਚ ਹੁੰਦੀ ਹੈ, ਬੱਚੇ 'ਚ ਹੁੰਦੀ ਹੈ, ਧਿਆਨ ਨਾਲ ਸਮਝਣਾ, ਉਹ ਉਹਦੇ ਬੱਚੇ ਦੇ ਚਿਹਰੇ 'ਤੇ ਪ੍ਰਗਟ ਹੁੰਦੀ ਹੈ। ਤੇ ਸਾਡੇ ਜਿਹੜੇ ਬਰੀਕੀਆਂ ਨਿੱਕੀਆਂ ਨਿੱਕੀਆਂ ਸਾਡੇ ਜਿਹੜੇ ਦੋਸ਼ ਨੇ ਅੰਦਰ, ਸਾਡੇ ਅੰਦਰ ਜਿਹੜੇ ਦੋਸ਼ ਨੇ, ਉਹ ਦੋਸ਼ ਸਾਡੇ ਚਿਹਰੇ 'ਤੇ ਪ੍ਰਗਟ ਹੋ ਜਾਂਦੇ ਆ, ਅਸੀਂ ਅੰਦਰੋਂ ਖਿਜੇ ਖਿਜੇ ਹੋਈਏ ਤੇ ਚਿਹਰਾ ਵੀ ਉਵੇਂ ਦਾ ਬਣ ਜਾਂਦਾ। ਜਦੋਂ ਅਸੀਂ ਆਪਣੇ ਮਨ ਨੂੰ ਸਵਾਰਨ ਦੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਠੀਕ ਕਰਨ ਦੀ ਗੱਲ ਕਰਦੇ ਹਾਂ, ਜਦੋਂ ਅੰਦਰ ਸਵਾਰਿਆ ਜਾਂਦਾ ਹੈ ਫਿਰ ਚਿਹਰਾ ਵੀ ਪਿਆਰਾ ਲੱਗਣ ਲੱਗ ਜਾਂਦਾ, ਖਿੱਚ ਬਣ ਜਾਂਦੀ ਹੈ, ਸੋਹਣਾ ਲੱਗਣ ਲੱਗ ਜਾਂਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਮਨ ਨੂੰ ਜਿਹੜੇ ਵਲ ਨਾ ਇਹਦੇ ਵਿੱਚ ਪਏ ਆ, ਮੈਂ ਗੱਲ ਬੜੀ ਵਾਰੀ ਕੀਤੀ ਹੈ, ਲੱਕੜੀ ਕਿਸੇ ਕੰਮ ਨਹੀਂ ਆਉਂਦੀ ਜੇ ਉਹਦੇ 'ਚ ਵਲ ਬਹੁਤੇ ਪਏ ਹੋਣ। ਤੁਸੀਂ ਇੱਥੇ ਬਾਹਰ ਟਾਹਲੀ ਖਰੀਦਣੀ ਹੈ, ਸਾਗਵਾਨ ਵੇਖੋ, ਆ ਜਿੰਨੀ ਲੱਕੜ ਹੈ ਉਸ ਲੱਕੜ ਦੀ ਕੀਮਤ ਹੈ ਜਿਹਨੇ ਬੂਹੇ ਬਾਰੀਆਂ ਦਰਵਾਜ਼ੇ ਬਣਾਉਣੇ ਹੈ, ਜਿਹੜੀ ਲੱਕੜ ਜ਼ਿਆਦਾ ਸਿੱਧੀ ਹੋਵੇ, ਤੇ ਜਿੰਨੇ ਵਲ ਜ਼ਿਆਦਾ ਹੋਣ ਉਨੀ ਦਰਖਤ ਦੀ ਲੱਕੜ ਦੀ ਕੀਮਤ ਘੱਟ ਜਾਂਦੀ ਹੈ, ਵਲ ਬਹੁਤੇ ਨੇ ਜਿਹੜੇ ਉਹ ਕੀਮਤ ਨਹੀਂ ਫਿਰ ਉਹਦੀ ਪੈਂਦੀ। ਕਈ ਦਰਖਤ ਤੇ ਇੰਨੇ ਵਲਾਂ ਵਾਲੇ ਹੁੰਦੇ ਆ, ਬਾਲਣ ਦੇ ਕੰਮ ਨਹੀਂ ਆਉਂਦੇ, ਕਹਿੰਦੇ ਇਹਨਾਂ ਦੇ ਬਣਦਾ ਹੀ ਕੁਛ ਨਹੀਂ ਬਣਨਾ, ਇੰਨੇ ਵਲ ਨੇ ਇਹਦੇ, ਤੇ ਜਿਹੜੀ ਲੱਕੜ ਸਿੱਧੀ ਸਿੱਧੀ ਜਾਂਦੀ ਹੈ
ਜੈਸੀ ਉਪਜੀ ਪੇੜ ਤੇ, ਜਿਵੇਂ ਦਰਖਤ ਚੋਂ ਪੈਦਾ ਹੁੰਦੀ ਹੈ ਕਬੀਰ, ਜੈਸੀ ਉਪਜੀ ਪੇੜ ਤੇ ਸੋ ਤੈਸੀ ਨਿਭੈ ਓੜ, ਹੀਰਾ ਕਿਸ਼ਕਾ ਬੱਪਰਾ ਪੁਜੈ ਨਾ ਰਤਨ ਕਰੋੜ। ਜਿਵੇਂ ਪੈਦਾ ਹੁੰਦੀ ਹੈ ਸ਼ਾਹਰਗ, ਉਹ ਜਿਹੜੀ ਸ਼ਾਹਰਗ ਪੈਦਾ ਹੁੰਦੀ ਹੈ, ਉਹ ਟਾਹਣੀ ਪੈਦਾ ਹੁੰਦੀ ਹੈ, ਜੇ ਸਿੱਧੀ ਪੈਦਾ, ਹਰ ਟਾਹਣੀ ਸਿੱਧੀ ਪੈਦਾ ਹੁੰਦੀ, ਬਾਅਦ ਚ ਵਲ ਪੈਂਦੇ ਆ ਦਰਖਤ ਤੇ। ਵੇਖਿਓ ਜਦੋਂ ਟਾਹਣੀ ਫੁੱਟਦੀ ਹੈ, ਇਹ ਸਿੱਧੀ ਹੁੰਦੀ ਹੈ ਜਿਹਨੂੰ ਪੱਤੇ ਲੱਗੇ ਹੁੰਦੇ, ਮੁੜ ਕੇ ਹੌਲੀ ਹੌਲੀ ਵੱਡੀ ਹੋ ਜਾਂਦੀ ਹੈ, ਟਾਹਣੀ ਤੋਂ ਹੌਲੀ ਹੌਲੀ ਟਾਹਣ ਬਣ ਜਾਂਦੀ ਹੈ, ਫਿਰ ਵਲ ਪੈਂਦੇ ਬਾਅਦ ਚ। ਤੇ ਜਿਵੇਂ ਪੈਦਾ ਹੋਈ ਹੈ, ਜੇ ਕਿਤੇ ਐਂ ਸਿੱਧੀ ਦੀ ਸਿੱਧੀ ਜਾਵੇ, ਉਹਦਾ ਮੁੱਲ ਪੈ ਜਾਂਦਾ। ਅਗਲਾ ਕਹਿੰਦਾ ਅੱਜ ਦੀ ਕੀਮਤ ਬਹੁਤ ਹੈ, ਲੱਕੜ ਬਹੁਤ ਵਧੀਆ, ਸਿੱਧੀ ਹੈ ਬਿਲਕੁਲ, ਫੱਟੇ ਬਹੁਤ ਵਧੀਆ ਬਣਨਗੇ, ਦਰਵਾਜ਼ੇ ਬਹੁਤ ਵਧੀਆ ਬਣਨਗੇ। ਜਿੰਨੇ ਵਲ ਜ਼ਿਆਦਾ ਹੋਣ ਉਨੀ ਕੀਮਤ ਘੱਟ ਜਾਂਦੀ ਹੈ, ਵਲ ਘੱਟ ਹੋਣ ਕੀਮਤ ਜ਼ਿਆਦਾ ਪੈਂਦੀ ਹੈ। ਹੁਣ ਮੈਂ ਕਹਿਣਾ ਇਹ ਚਾਹੁੰਦਾ ਸੀ, ਜੰਮੇ ਸਾਰੇ ਆਪਾਂ ਠੀਕ ਸੀ, ਕੋਈ ਵੈਰ ਨਹੀਂ ਸੀ, ਕੋਈ ਵਿਰੋਧ ਨਹੀਂ ਸੀ, ਸਾਰਾ ਕੁਝ ਬੈਲੈਂਸ ਸੀ, ਬੜਾ ਵਧੀਆ ਸੀ। ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ, ਵਲ ਵਿੰਗ ਪਈ ਜਾਂਦੇ ਆ। ਪਰ ਲੱਕੜ ਨੂੰ ਅੱਜ ਤੱਕ ਕੋਈ ਤਰਖਾਣ ਏਦਾਂ ਦਾ ਨਹੀਂ ਜਿਹੜਾ ਐਂ ਮਿਸਤਰੀ ਫੜ ਕੇ ਖਿੱਚ ਕੇ ਸਿੱਧੀ ਕਰ ਦੇਵੇ, ਵਲ ਪੈ ਗਏ ਤੇ ਪੈ ਗਏ, ਹੋਰ ਕਿਸੇ ਕੰਮ ਵਰਤੀ ਜਾ ਸਕਦੀ ਹੈ। ਪਰ ਅਜੇ ਤੱਕ ਐ ਨਹੀਂ ਬਣੀ ਮਸ਼ੀਨ ਵੀ ਜਿਹੜੀ ਲੱਕੜ ਨੂੰ ਐ ਫੜੇ ਤੇ ਦੋਨੇ ਪਾਸਿਓਂ ਖਿੱਚੇ ਤੇ ਐ ਸਿੱਧੀ ਹੋ ਜਾਏ। ਲੱਕੜ ਆਪਣੇ ਵਲ ਨਹੀਂ ਕੱਢ ਸਕਦੀ, ਨਹੀਂ ਕੱਢ ਸਕਦੀ, ਪਰ ਬੰਦਾ ਇੱਕੋ ਇੱਕ ਇਹੋ ਜਿਹਾ, ਇਹਦੇ ਚ ਵਲ ਬਹੁਤ ਪੈ ਜਾਂਦੇ ਨੇ, ਕੀਮਤ ਬੰਦੇ ਦੀ ਬਹੁਤ ਘੱਟ ਜਾਂਦੀ ਹੈ। ਪਰ ਜੇ ਹਿੰਮਤ ਕਰੇ ਤੇ ਆਪਣੇ ਸਾਰੇ ਵਲ ਕੱਢ ਕੇ ਸਿੱਧਾ ਹੋ ਸਕਦਾ, ਜਮਾਂ ਹੀ ਸਿੱਧਾ, ਜੇ ਚਾਹੇ, ਜੇ ਹੋਣਾ ਚਾਹੇ। ਆਪਾਂ ਪੜ੍ਹਦੇ ਨੀ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਗਿਆ, ਪੜ੍ਹਦੇ ਹੁੰਦੇ ਨੇ ਪਹਿਲਾਂ,
ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾਵਾ, ਗੁਰਾਂ ਦੇ ਦੁਆਰੇ ਜਾ ਫਕੀਰ ਬਣ ਜਾਵਾ, ਗੁਰਾਂ ਦੇ ਦੁਆਰੇ ਦਾ ਰੱਜ ਕੇ ਫਕੀਰ ਬਣ ਜਾਵਾ, ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ
ਵਲ ਵਿੰਗ ਕੱਢ ਸਿੱਧਾ ਹੋ ਕੇ ਤੀਰ ਬਣ ਜਾ, ਫਕੀਰ ਬਣ ਜਾ, ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਗੁਰਾਂ ਦੇ ਦੁਆਰੇ ਦਾ
ਵਲ ਵਿੰਗ ਕੱਢ, ਵਲ ਵਿੰਗ ਕੱਢ ਸਿੱਧਾ ਹੋ ਕੇ ਤੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ, ਵਲ ਵਿੰਗ ਕੱਢ ਤੇ ਲੱਕੜ ਵਲ ਵਿੰਗ ਨਹੀਂ ਕੱਢ ਸਕਦੀ, ਸਾਨੂੰ ਸਾਡੇ ਵਲ ਵਿੰਗ ਆਪ ਕੱਢਣੇ ਪੈਣਗੇ। ਤੇ ਵੇਖੋ ਕਈ ਚੰਗੇ ਭਲੇ ਸਿੱਧੇ ਸੀ, 50 ਸਾਲ ਦੀ ਉਮਰ 'ਚ ਜਾ ਕੇ ਵਲ ਵਿੰਗ ਪੈ ਗਏ, ਕਈਆਂ ਨੂੰ 20 ਸਾਲ ਦੀ ਉਮਰ 'ਚ ਪੈ ਗਏ, ਕਈ 30 ਸਾਲ ਦੀ ਜਾ ਕੇ ਵਿਗੜ ਗਏ।
ਕਈ ਚੰਗੇ ਭਲੇ ਸਹੀ ਜ਼ਿੰਦਗੀ ਜਿਉਂਦੇ ਜਿਉਂਦੇ 60 ਸਾਲ ਦੀ ਉਮਰ 'ਚ ਜਾ ਕੇ ਵਲ ਵਿੰਗ ਪੈ ਗਏ, ਪਾਲੇ ਵਿਗੜ ਗਏ, ਤੇ ਕਈ ਇਹੋ ਜਿਹੇ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨੇ ਵਲ ਵਿੰਗ ਪਏ ਸੀ 40 ਸਾਲ ਦੀ ਉਮਰ 'ਚ ਜਾ ਕੇ ਸਿੱਧਾ ਕਰ ਲਿਆ, ਜਮਾਂ ਹੀ ਬਦਲ ਗਿਆ, ਕੋਈ 50 ਸਾਲ ਦੀ ਉਮਰ 'ਚ ਬਦਲ ਗਿਆ, ਕੋਈ 60, ਕੋਈ 80 ਦੀ ਉਮਰ 'ਚ ਬਦਲਿਆ। ਕਈ ਬੰਦਿਆਂ ਨੂੰ ਵੇਖਦਾ ਹੁੰਦਾ, ਮੈਨੂੰ ਕੈਨੇਡਾ ਤੋਂ ਫੋਨ ਕਰਦੇ ਬਜ਼ੁਰਗ ਨੇ, ਭਾਈ ਸਾਹਿਬ ਉਮਰ ਲੰਘ ਗਈ ਸਾਡੀ, ਪਰ ਇਹ ਪਛਤਾਵਾ ਹੈ ਵੀ ਪਹਿਲਾਂ ਕਿਉਂ ਨਹੀਂ ਸਾਡਾ ਮੇਲ ਹੋਇਆ, ਅਸੀਂ ਸਮਝ ਜਾਂਦੇ ਪਹਿਲਾਂ ਸਾਡੇ ਦਿਮਾਗ 'ਚ ਆਉਂਦਾ ਤੇ ਜ਼ਿੰਦਗੀ ਦਾ ਸਵਾਦ ਆ ਜਾਂਦਾ, ਹੁਣ ਇੰਨੇ ਸਾਲ ਲੰਘ ਗਏ ਹੁਣ ਪਤਾ ਲੱਗਿਆ ਕਿੰਨੀਆਂ ਗੱਲਾਂ ਸਾਡੇ ਸਮਝ 'ਚ ਪੈਂਦੀਆਂ। ਤਾਂ ਕਰਕੇ ਮੈਂ ਅਰਜ਼ ਕਰਾਂਗਾ, ਵਲ ਵਿੰਗ ਅਸੀਂ ਆਪ ਕੱਢਣੇ ਨੇ, ਕਿਸੇ ਨੇ ਨਹੀਂ ਕੱਢਣੇ। ਹਿੰਮਤ ਕਰੋ, ਆਪਣੇ ਆਪ ਨੂੰ ਸੁਧਾਰੋ, ਜਿਹੜੀਆਂ ਸਾਡੀਆਂ ਗਲਤੀਆਂ ਤੰਗ ਬਹੁਤ ਕਰਦੀਆਂ, ਜਿੰਨੇ ਰੋਗ ਹੈ, ਹੁਣ ਆਲਸ ਦਾ ਰੋਗ ਕਿਤੇ ਘੱਟ ਤੰਗ ਕਰਦਾ, ਵਹਿਮੀ ਹੋਣਾ, ਐਵੇਂ ਡਰੀ ਜਾਣਾ, ਘਬਰਾਈ ਜਾਣਾ, ਇਹ ਸਾਰੀਆਂ ਬਿਮਾਰੀਆਂ ਬਣੀਆਂ ਪੈਣੀਆਂ। ਹੁਣ ਤੁਸੀਂ 10 ਫੋਨ ਕਰਨੇ ਆ, ਜ਼ਰੂਰੀ ਕਾਲ ਕਰਨੀ ਹੈ, ਤੁਸੀਂ ਕੀਤੀ ਨਹੀਂ, ਦੂਜਾ ਦਿਨ ਹੋ ਗਿਆ, ਤੀਜਾ ਦਿਨ ਹੋ ਗਿਆ, ਇਹ ਕਾਫੀ ਕੰਮ ਕਰਨ ਵਾਲਾ, ਕਾਫੀ ਕੰਮ ਕਰਨ ਵਾਲਾ, ਕਿੰਨੀ ਸਟ੍ਰੈਸ ਹੈ ਦਿਮਾਗ ਤੇ। ਧਿਆਨ ਨਾਲ ਸੁਣੋ, ਹਿੰਮਤ ਕਰਿਓ, ਕਦੇ ਹਿੰਮਤ ਕਰਿਓ, ਤੇ 4-5 ਜਿਹੜੇ ਮੇਨ ਮੇਨ ਕੰਮ ਕਰਨ ਵਾਲੇ ਨੇ ਫਟਾਫਟ ਕਰ ਲਓ, ਵੀ ਆਹ ਕਾਲ ਕਰਨੀ, ਆਹ ਵੀ ਕਰ ਲਈ, ਆਹ ਵੀ ਕਰ ਲਈ, ਆਹ ਵੀ ਕਰ ਲਈਏ, ਤੇ ਆਹ ਇੱਕ ਆਟਾ ਭਿਉਣ ਵਾਲਾ ਪਿਆ ਸੀ, ਕਾਹ ਕੰਮ ਕਰਨ ਵਾਲਾ, ਕਾਹ ਕੰਮ ਕਰਨ ਵਾਲਾ, ਆਲਸ ਛੱਡ ਕੇ ਕਰਕੇ ਵੇਖਿਓ, ਤੇ ਐ ਇੱਕਦਮ ਹੌਲਾ ਹੋ ਜਾਂਦਾ ਬੰਦਾ, ਉਹਦੇ ਅੰਦਰ ਹੀ ਪਿਆ ਰਹਿੰਦਾ, ਜਿੰਨੇ ਪ੍ਰੈਸ਼ਰ ਪਈ ਜਾਂਦਾ, ਆਲਸ, ਕੱਲ ਕਰਾਂਗੇ, ਕੱਲ ਕਰਾਂਗੇ, ਕੱਲ ਕਰਾਂਗੇ, ਕੱਲ ਕਰਾਂਗੇ, ਬੜਾ ਭੈੜਾ ਰੋਗ ਹੈ, ਭਿਆਨਕ ਰੋਗ ਹੈ। ਜਿਹੜੇ 2-4 ਕੰਮ ਕਰਨ ਵਾਲੇ ਨੇ ਜ਼ਰੂਰੀ ਨੇ, ਅਸੀਂ ਲੇਟ ਕਰੀ ਜਾਂਦੇ ਹਾਂ, ਕਰਦਿਆਂ ਕਰੀ ਜਾਂਦੇ, ਉਹਦੇ ਕਰਕੇ ਸਾਰਾ ਰਸ ਮਰ ਜਾਂਦਾ। ਤਾਂ ਕਰਕੇ ਰੋਗ ਤੇ ਕੋਈ ਵੀ ਹੈ ਨਾ, ਸਿਹਤ ਦਾ ਧਿਆਨ ਨਾ ਰੱਖਣਾ ਬਹੁਤ ਭੈੜਾ ਰੋਗ ਹੈ। ਹੁਣ ਅਗਲਾ ਕੱਪੜੇ ਖਰੀਦਣ ਜਾਂਦਾ, ਦਰਜੀ ਦਾ ਇੰਚੀ ਟੇਪ ਹੀ ਮੁੱਕ ਜਾਂਦਾ, ਅੱਛਾ ਫਿਰ ਸ਼ਰਮ ਆਈ ਜਾਂਦੀ ਹੈ ਹਰ ਥਾਂ ਤੇ। ਹੁਣ ਇੱਥੇ ਸਿਹਤ ਦੀ ਗੱਲ ਹੋ ਗਈ, ਜੇ ਪੇਟ ਵੱਡਾ ਹੋਇਆ, ਸਿਹਤ ਭਾਰੀ ਹੋਈ, ਸ਼ਰਮ ਆਊ ਵੀ ਹੈ, ਤੇ ਰਿਸ਼ਤੇਦਾਰੀ 'ਚ ਜਾਣਾ ਤਾਂ, ਫੋਟੋ ਖਿਚਾਉਣੀ ਹੈ ਤਾਂ, ਸਟੇਜ ਤੇ ਚੜ੍ਹਨਾ ਤਾਂ, ਬੰਦਾ ਸ਼ਰਮ ਮੰਨੀ ਜਾਂਦਾ, ਤੇ ਅਗਲਾ ਚਲੋ ਜੀਨ ਜੂਨ ਪਾਣੀ ਪੈ ਦਿਓ ਤਾਂ ਸ਼ਰਮ ਨਾ ਮਰ ਜਾਂਦਾ, ਫਸਦੀ ਨੀ ਸਾਡੇ ਘਰੇ ਹੈ ਕਿਤੇ ਲੱਭੂ, ਤੂੰ ਤੇ ਪਾ ਇੱਕ ਵਾਰੀ। ਤੂੰ ਇੱਕ ਗੱਲ ਜੇ ਸੋਚੇ, ਤੂੰ ਮੈਨੂੰ ਦੱਸ, ਤੇਰੇ ਵਿੱਚ ਇੱਕ ਪੂਰਾ ਫਿੱਟ ਸਿਕਸ ਪੈਕ ਵਾਲਾ, ਪ੍ਰੋਪਰ ਡੌਲਿਆਂ ਵਾਲਾ, ਐ ਫਿੱਟ ਫਿੱਟ ਸਲਿਮ ਟ੍ਰਿਮ ਬੰਦਾ ਛੁਪਿਆ ਹੋਇਆ ਹੈਗਾ ਕਿ ਨਹੀਂ, ਹੈਗਾ ਕਿ ਨਹੀਂ, ਤੇ ਉਹਨੂੰ ਕੱਢ ਫਿਰ, ਤੇਰੇ 'ਚ ਹੈਗਾ ਕਿ ਨਹੀਂ। ਤੇ ਹੁਣ ਜੇ ਮੰਨ ਲਓ ਤੂੰ ਹੈ, ਤੂੰ ਪਤਲਾ, ਤੇਰੇ ਵਿੱਚ ਪੂਰਾ ਐਡਾ ਵੱਡਾ ਭਲਵਾਨ ਵਰਗਾ ਬੰਦਾ ਹੈਗਾ ਕਿ ਨਹੀਂ, ਵੱਡਾ ਕਰ ਸਕਦਾ ਆਪਣੇ ਆਪ, ਤੇਰੇ 'ਚ ਹੀ ਵੱਡਾ ਹੋਣ ਵਾਲਾ ਵੀ ਹੈ ਤੇ ਤੇਰੇ 'ਚ ਸਲਿਮ ਹੋਣ ਵਾਲਾ ਵੀ, ਹੁਣ ਉਹਨੂੰ ਬਾਹਰ ਕੱਢ, ਤੇਰੇ ਵਿੱਚ ਹੈ, ਉੱਤੋਂ ਉੱਤੋਂ ਲਾਹ ਦੇ ਸਾਰਾ ਕੁਛ, ਵਿੱਚੋਂ ਨਿਕਲ, ਹੈ ਕਿ ਨਹੀਂ, ਕੱਢੋ ਬਾਹਰ ਫਿਰ। ਵਿੱਚ ਬੰਦਾ ਬੈਠਾ ਹੈ ਜਿਹੜਾ ਤਰਲੇ ਲੈ ਰਿਹਾ, ਮੈਨੂੰ ਬਾਹਰ ਕੱਢੋ, ਓਏ ਮੇਰੇ ਤੇ ਤਰਸ ਕਰੋ, ਉਹ ਵਿਚਾਰਾ ਤਰਲੇ ਲੈਂਦਾ ਤੇਰੇ ਵੀ ਮੈਨੂੰ ਬਾਹਰ ਕੱਢ, ਤੇ ਉਹਨੂੰ ਕੱਢ ਬਾਹਰ, ਹੈ ਕਿ ਨਹੀਂ, ਸੱਚ ਹੈ ਕਿ ਝੂਠ ਹੈ, ਹਰ ਇੱਕ ਦੇ ਅੰਦਰ ਹੀ ਹੈ, ਤੇ ਬੰਦਾ ਕੋਸ਼ਿਸ਼ ਕਰੇ ਤੇ ਕੱਢ ਲਵੇ, ਕੋਸ਼ਿਸ਼ ਕਰੇ, ਹੈ ਕਿ ਨਹੀਂ, ਬਸ। ਤਾਂ ਕਰਕੇ ਧਿਆਨ ਰੱਖੋ, ਮਿਹਨਤ ਕਰੋ, ਆਪਣੇ ਆਪ ਨੂੰ ਠੀਕ ਕਰੋ, ਠੀਕ ਵੀ ਤੁਸੀਂ ਕਰਨਾ, ਗਲਤ ਵੀ ਅਸੀਂ ਵੀ ਚੱਲਦੇ ਹਾਂ, ਆਪਣੇ ਆਪ ਨੂੰ ਵਾਲ ਆਪਣੇ ਆਪਾਂ ਕੱਢਾਂਗੇ, ਕਹਿੰਦੇ ਹਾਂ ਨਾ ਆਪਾਂ,
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਸੰਗਤ
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ,
ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ। ਉਹ ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ, ਓਏ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ
ਉਲਝੀ ਤਾਣੀ,
ਆਪੇ ਸੁਲਝਾਉਣੀ
ਪਊ ਆਪੇ ਜ਼ਿੰਦਗੀ ਦੀ ਆਪੇ
ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਇਸ ਕਰਕੇ ਆਪਣੀ ਜ਼ਿੰਦਗੀ ਦੀ ਉਲਝੀ ਤਾਣੀ ਨੂੰ ਆਪੇ ਠੀਕ ਕਰੀਏ। ਕੁਛ ਗੰਢਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਆਪ ਹੀ ਖੋਲਣੀਆਂ ਪੈਂਦੀਆਂ, ਆਪੇ ਠੀਕ ਕਰਨਾ, ਇਹਨੂੰ ਠੀਕ ਕਰੋ। ਆਓ ਪੜ੍ਹੋ ਗੁਰੂ ਸਤੋਤਰ ਅਰਦਾਸ ਹੁਕਮਨਾਮੇ ਸੁਣਦੇ ਹਾਂ, ਫਿਰ ਮਹਾਰਾਜ ਦੇ ਸਰੂਪ ਸੁਖ ਆਸਨ ਹੋਣਗੇ, ਫਿਰ ਚਾਲਾ ਪਾਇਓ। ਕੱਲ ਦਾ ਦੀਵਾਨ ਹੈ ਦਿਨੇ 12 ਤੋਂ 2 ਵਜੇ ਤੱਕ, ਨੇੜੇ ਤੇੜੇ ਵਾਲੇ ਜਿਹੜੇ ਵੀ ਆਉਣਾ ਚਾਹੁੰਦੇ ਆ ਕੱਲ ਦਿਨ ਦੇ ਦੀਵਾਨ ਚ ਹਾਜ਼ਰੀ ਭਰਿਓ। ਬਾਕੀ ਲਾਈਵ ਟੈਲੀਕਾਸਟ ਹੋਏਗਾ, ਸੁਣ ਕੇ ਆਪ ਜੀ ਨੇ ਘਰੋ ਘਰੀ ਘਰਾਂ ਚ ਬੈਠ ਕੇ ਸਰਵਣ ਕਰਨਾ, ਲਾਹਾ ਲੈਣਾ। ਧੰਨਵਾਦ ਜਿਹੜੇ ਵੀ ਵੀਰ ਭਰਾ ਆਏ ਦੂਰੋਂ ਨੇੜਿਓਂ ਚੱਲ ਕੇ, ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ। ਲੰਗਰ 'ਚ ਬੈਠੋ, ਪ੍ਰਸ਼ਾਦਾ ਪਾਣੀ ਆਰਾਮ ਨਾਲ ਛਕੋ, ਰਹਿਣ ਵਾਲੇ ਰਹਿਣ, ਕਮਰੇ ਲੈ ਲੈਣ, ਜਗ੍ਹਾ ਨਾ ਮਿਲੇ ਦੱਸ ਦੇਣ, ਪ੍ਰਬੰਧਕਾਂ ਨੂੰ ਪੁੱਛ ਲਿਓ, ਸੇਵਾਦਾਰ ਸਾਹਿਬ ਇੱਥੇ ਹੀ ਹੁੰਦੇ ਆ, ਕੋਈ ਪਰੇਸ਼ਾਨੀ ਹੋਵੇ ਤਾਂ ਦੱਸੋ। ਬਾਕੀ ਕੱਲ੍ਹ ਦੇ ਦੀਵਾਨ 'ਚ ਸਾਰੇ ਰਲ ਮਿਲ ਕੇ ਹਾਜ਼ਰੀ ਭਰੀਏ। ਸਰਦਾਰ ਧਰਮ ਸਿੰਘ ਹੋਣੀ ਸਾਡੇ ਟਰੱਸਟੀ ਮੈਂਬਰ, ਉਹਨਾਂ ਦੇ ਇੱਥੇ ਸਹਿਜ ਪਾਠ ਰੱਖਿਆ ਹੈ, ਅਰਦਾਸ ਹੋਣੀ ਹੈ। ਕੱਲ੍ਹ ਨੂੰ ਚੜ੍ਹਾਈ ਕਰ ਗਏ ਸੀ ਪਿਛਲੇ ਦਿਨੀ, ਅਤੇ 11 ਵਜੇ ਅਰਦਾਸ ਹੋਣੀ ਹੈ। ਜਿਹੜੇ ਨੇੜੇ ਤੇੜੇ ਹੋਣਗੇ ਹਾਜ਼ਰ ਹੋ ਜਾਣ, ਬਾਕੀ ਬਾਅਦ 'ਚ ਕੀਰਤਨ ਹੋਣਾ 12 ਵਜੇ ਤੋਂ ਲੈ ਕੇ 2 ਵਜੇ ਤੱਕ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਸਾਹਿਬ ਜੀ,
ਧੰਨ ਹੈ
ਧੰਨ ਹੈ
ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ। ਪੜਿਆ
ਧੰਨ ਹੈ
ਧੰਨ ਹੈ
ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ
ਪੜੋ ਪੜੋ ਪੜੋ
ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਰਾਮਦਾਸ ਜੀ, ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਸ੍ਰੀ ਹਰ ਰਾਏ ਸਾਹਿਬ,
ਧੰਨ ਹੈ
ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ,
ਧੰਨ ਹੈ
ਸ੍ਰੀ ਹਰ ਰਾਏ ਸਾਹਿਬ,
ਧੰਨ ਹੈ
ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ,
ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਤੇਗ ਬਹਾਦਰ ਸਾਹਿਬ,
ਧੰਨ ਹੈ ਪੜੋ ਪੜੋ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ
ਤੇਗ ਬਹਾਦਰ ਸਾਹਿਬ,
ਧੰਨ ਹੈ
ਮੇਰੇ ਸਾਹਿਬੇ ਕਮਾਲ ਸਾਹਿਬ,
ਧੰਨ ਹੈ
ਗੋਬਿੰਦ ਸਿੰਘ ਸਾਹਿਬ,
ਧੰਨ ਹੈ
ਸਾਹਿਬ ਕਮਾਲ ਸਾਹਿਬ,
ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ,
ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ,
ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ
ਗੁਰਾਂ ਦਾ ਪੰਥ ਕਾਲ ਦਾ,
ਧੰਨ ਹੈ
ਸਾਧ ਸੰਗਤ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰਾਂ ਦੀ
ਸਾਧ ਸੰਗਤ ਜੀ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਵਾਹਿਗੁਰੂ ਬੋਲ ਚਲੇ ਨਾਮੋ ਵਾਹਿਗੁਰੂ ਬੋਲ ਚਲੇ ਨਾਮੋ
ਵਾਹਿਗੁਰੂ ਬੋਲ ਚਲੇ ਨਾਮੋ ਵਾਹਿਗੁਰੂ ਬੋਲ ਚਲੇ ਨਾਮੋ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇਵੀ ਰਾਮ ਕੋਈ ਦਾਈ ਆਈਆਂ ਪੁਰਿਆਈਆਂ ਵਾਚੈ ਧਰਮ ਹਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਨਿਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਚਿਤਿਆ ਵਿਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਂ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀਜਾਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਡੰਡਾ ਬੰਧਨ ਅਨੁਪਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸ ਤੁਮ ਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਯਾਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਯਾਲਾ ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।